ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋਂ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰੇ ਨਿਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜਬ ਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਦ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਦ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਜੇ ਕੋ ਆਖੈ ਪ੍ਰਸ਼ਨ ਜਹੈ ਸਭ ਕਹੀ ਬਰਾੜਨ ਬਾਤ ਸਤਿਗੁਰ ਬਚਨ ਪਾਹੇ ਭਇਓ ਕਿਤ ਮੋਇਓ ਕਪੂਰੋ ਪਾਤ ਜੇ ਕੋ ਆਖੈ ਪ੍ਰਸ਼ਨ ਜਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਵਾਲੀਏ ਦੋ ਜਹਾਨ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਅੰਦਰ ਜੁੜ ਬੈਠੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਰਹੇ ਹੋ ਮਹਾਰਾਜ ਜੀ ਨੇ ਬੇਨਤੀ ਕਿਰਪਾ ਕੀਤੀ ਹੈ ਨਿਤ ਦੀ ਮਰਿਆਦਾ ਅਨੁਸਾਰ ਸੰਧਿਆ ਦੇ ਸਮੇਂ ਦੇ ਸੁੰਦਰ ਦੀਵਾਨ ਦਰਬਾਰ ਸਤਿਗੁਰੂ ਜੀ ਦੇ ਸੱਜ ਰਹੇ ਹੈ ਜੋ ਸਤਿਗੁਰੂ ਜੀ ਦੀ ਮਿਹਰ ਸਦਕਾ ਸ੍ਰੀ ਗੁਰਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ ਆਪ ਸੰਗਤਾਂ ਸਰਵਣ ਕਰਨ ਲਈ ਜੁੜ ਬੈਠੇ ਹੋ ਜਿਵੇਂ ਆਪ ਜੀ ਨੇ ਪਿੱਛੇ ਸਰਵਣ ਕੀਤਾ ਕਿ ਵੱਡੇ ਘੱਲੂਘਾਰੇ ਤੋਂ ਬਾਅਦ ਜੋ 1762 ਵਿੱਚ ਹੋਇਆ ਅਤੇ ਸਿੰਘ ਮਾਲਵੇ ਦੇ ਇਲਾਕੇ ਵਿੱਚ ਜਾ ਕੇ ਰਹਿਣ ਲੱਗੇ ਦੋ ਚਾਰ ਮਹੀਨੇ ਜਿਹੜੇ ਉਹ ਸੁੱਖ ਦੇ ਕੱਟੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਬਰਾੜ ਜੱਟ ਸਨ ਉਹ ਸਿੰਘਾਂ ਨਾਲ ਬੋਲ ਕਬੋਲ ਅਵਧੀਕੀਆਂ ਹੁੱਜਤਬਾਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਿੰਘਾਂ ਨੇ ਬਥੇਰੇ ਟਾਲੇ ਕੀਤੇ ਵੀ ਚਲੋ ਕੋਈ ਗੱਲ ਨਹੀਂ ਪਰ ਉਹ ਹਟੇ ਕੋਈ ਨਾ ਅਖੀਰੀ ਫਿਰ ਸਿੰਘਾਂ ਨੇ ਸਲਾਹ ਕੀਤੀ ਵੀ ਇਹ ਬਹੁਤੇ ਦਿਨ ਕੰਮ ਨਹੀਂ ਚੱਲਣ ਵਾਲਾ ਹੁਣ ਖਾਲਸਾ ਜੀ ਇਹਨਾਂ ਨੂੰ ਸੋਧਣਾ ਚਾਹੀਦਾ ਹੈ ਫਿਰ ਸਿੰਘਾਂ ਨੇ ਚਲੋ ਇੱਕ ਵਾਰ ਤਾਂ ਟਾਲ ਮਟੋਲ ਕਰਕੇ ਇਹਨਾਂ ਦੇ ਪਿੰਡ ਛੱਡ ਕੇ ਆ ਗੁਰੂ ਕੋਠੇ ਦੀ ਸਾਈਡ ਜੋ ਬਰਨਾਲੇ ਦੇ ਕੋਲ ਹੈ, ਗਿੱਲਾਂ ਦੀ ਗੋਤ ਦੇ ਸਿੱਖ ਉਹਨਾਂ ਘਰ ਜਾ ਕੇ ਰਹਿਣ ਲੱਗੇ। ਪਰ ਬਰਾੜ ਸੋਚਦੇ ਵੀ ਸਾਡੇ ਤੋਂ ਲੱਗਦਾ ਡਰ ਹੀ ਗਏ ਹੈ। ਇਹਨਾਂ ਨੇ ਮਗਰੋਂ ਆ 1500 ਘੋੜਸਵਾਰੀ ਕਰਕੇ 1500 ਜਣਾ ਇਕੱਠਾ ਹੋ ਕੇ, ਕੁਝ ਪੈਦਲ ਵੀ ਹੋਣਗੇ, ਸਿੰਘਾਂ ਦੇ ਇਹ ਦੁਆਲੇ ਹੋ ਗਏ, ਰਾਤ ਦਿਨ ਆ ਲੁੱਟਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ। ਗੁਰੂ ਕੇ ਸਿੰਘ ਜਿੱਥੇ ਕਿਤੇ ਪਏ ਬਿੱਜੂ ਕੇ ਲਾਗੇ, ਪਿੰਡ ਪੈਂਦਾ ਮਾਲਵੇ ਵਿੱਚ ਬਿੱਜੂ ਕੇ, ਉਹ ਸਿੰਘ ਰਾਤ ਦੇ ਚੁੱਪ ਕਰ ਰਹੇ। ਜਦੋਂ ਦਿਨ ਚੜ੍ਹਿਆ ਫਿਰ ਸਿੰਘਾਂ ਦੇ ਹੋਰ ਦਲ ਵੀ ਆ ਗਏ, ਫਿਰ ਇਹਨਾਂ ਬਰਾੜਾਂ ਨੂੰ ਜਿਹੜਾ ਚੰਗਾ ਹੀ ਸੋਧਿਆ, ਘੋੜੀਆਂ ਵੀ ਆਪਣੀਆਂ ਖੁਆ ਕੇ ਗਏ, ਸਿੰਘਾਂ ਕੋਲ ਮਾਰ ਵੀ ਖਾਧੀ, ਘਰ ਵੀ ਛੱਡਣੇ ਪਏ। ਫਿਰ ਇਹਨਾਂ ਨੂੰ ਅਖੀਰੀ ਮੇਲ ਹੀ ਕਰਨਾ ਪਿਆ। ਪਹਿਲਾਂ ਤਾਂ ਇਹਨਾਂ ਵਜ੍ਹਾ ਕਤਾ ਬਣਾਈ ਗਿਲਜੇ ਪਠਾਣਾ ਵਾਲੀ, ਅਹਿਮਦ ਸ਼ਾਹ ਅਬਦਾਲੀ ਦੀ ਫੌਜ ਵਾਲੀ, ਵੀ ਸਿੰਘ ਡਰ ਜਾਣਗੇ। ਪਰ ਜਦੋਂ ਭਾਈ ਚੜ੍ਹਤ ਸਿੰਘ ਨੇ ਇਹਨਾਂ ਨਾਲ ਉਹ ਟਾਕਰਾ ਕੀਤਾ, ਇਹਨਾਂ ਦਾ ਪਾ ਜੁਗੜ ਗਿਆ ਬੋਲੀ ਜੀ ਤੋਂ ਹੀ, ਫਿਰ ਤਾਂ ਸਿੰਘਾਂ ਸਰਦਾਰਾਂ ਨੇ ਮਿਲ ਕੇ ਇਹਨਾਂ ਨੂੰ ਉੱਥੇ ਵੀ ਸੋਧਿਆ। ਉਹ ਦਿਨ ਤੋਂ ਇਹ ਸੁਧਰ ਗਏ, ਇਹ ਸਿੰਘਾਂ ਨੂੰ ਆਪਣੇ ਘਰਾਂ ਵਿੱਚ ਹੀ ਫਿਰ ਪੜਾ ਦੇਣ ਲੱਗ ਪਏ। ਉਸੇ ਤਰ੍ਹਾਂ ਦਾ ਫਿਰ ਸਮਾਂ ਬਣ ਗਿਆ ਜਿਵੇਂ ਪਹਿਲਾਂ ਸੀ, ਜਿਵੇਂ ਆ ਭਰਾਵਾਂ ਭਰਾਵਾਂ ਵਿੱਚ ਹੀ ਉਸ ਤਰੀਕੇ ਵਜੋਂ ਕਿਤੇ ਲੜਾਈਆਂ ਝਗੜੇ ਹੋ ਜਾਂਦੇ ਆ। ਫਿਰ ਇੱਕ ਦਿਨ ਉਹ ਫਿਰ ਇਕੱਠ ਹੋ ਜਾਂਦਾ, ਮੇਲ ਹੋ ਜਾਂਦਾ। ਇਸੇ ਤਰ੍ਹਾਂ ਇਹਨਾਂ ਦੀ ਵਜ੍ਹਾ ਕਦਾ ਵਿਗੜੀ ਸੀ ਬਰਾੜੀ ਜੱਟਾਂ ਦੀ, ਉਹ ਸਿੰਘਾਂ ਨੇ ਜਦੋਂ ਸੁਧਾਰਿਆ ਤਾਂ ਉਹੀ ਆਪਣੇ ਟਿਕਾਣੇ 'ਤੇ ਆ ਕੇ ਅਤੇ ਸਿੰਘਾਂ ਦੇ ਨਾਲ ਮਿਲ ਜੁਲ ਗਏ, ਜਿਨ੍ਹਾਂ ਨੇ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ। ਉਹਦੇ ਸਿੰਘ ਪੂਰੇ ਸੱਜ ਗਏ, ਕੁਝ ਵਿਚਾਰੇ ਖਾਲੀ ਦੇ ਖਾਲੀ ਉਹ ਮਨ ਮੁਕਤਾਈ ਉਸੇ ਤਰ੍ਹਾਂ ਹੀ ਰਹੇ। ਜਿੱਥੇ ਕਿ ਸਾਧ ਸੰਗਤ ਜੀ ਕੋਈ ਪ੍ਰੇਮ ਕਰਨ ਵਾਲਾ ਹੁੰਦਾ ਹੈ, ਉੱਥੇ ਵੈਰ ਕਰਨ ਵਾਲਾ ਵੀ ਹੁੰਦਾ ਹੀ ਹੈ। ਕਿੱਥੇ ਝੂਠ ਉੱਥੇ ਸੱਚ, ਜਿੱਥੇ ਨੇਕੀ ਉੱਥੇ ਬਦੀ, ਜਿੱਥੇ ਰਾਤ ਉੱਥੇ ਦਿਨ। ਵਿਰੋਧੀ ਸ਼ਬਦ ਹਰ ਇੱਕ ਗੱਲ ਦਾ ਹੈ। ਇਸੇ ਤਰ੍ਹਾਂ ਹੀ ਸਰਦਾਰ ਆਲਾ ਸਿੰਘ ਮਹਾਰਾਜਾ ਪਟਿਆਲਾ, ਜੋ ਕਿ ਸਿੰਘਾਂ ਦੀ ਬੜੀ ਸੇਵਾ ਕਰਦਾ ਸੀ, ਭਾਈ ਜੱਸਾ ਸਿੰਘ ਆਲੂਵਾਲੀਆ ਵੀ ਪਹਿਲਾਂ ਇਹ ਬਰਨਾਲੇ ਰਹਿੰਦੇ ਸੀ, ਠੀਕਰੀਵਾਲ ਪਿੰਡ ਦੇ ਕੋਲ ਮਹਾਰਾਜਾ ਆਲਾ ਸਿੰਘ, ਉੱਥੇ ਹੀ ਇਹਨਾਂ ਨੇ ਖਾਲਸੇ ਵਾਸਤੇ ਲੰਗਰ ਰਸਤਾ ਲਾਇਆ ਕਰਨੀਆਂ, ਗੁਰੂ ਕੇ ਸਿੰਘਾਂ ਨੇ ਪੜਾ ਕਰਿਆ ਕਰਨੇ। ਇਹਨਾਂ ਦੀ ਜੋ ਰਾਣੀ ਸੀ ਮਹਾਰਾਜਾ ਆਲਾ ਸਿੰਘ ਦੀ, ਉਹ ਵੀ ਬੜੀ ਸੇਵਾ ਕਰਦੀ ਸੀ ਅਤੇ ਸਿੰਘਾਂ ਨੂੰ ਭੋਜਨ ਪ੍ਰਸ਼ਾਦਾ ਇਸ ਤਰ੍ਹਾਂ ਵਰਤਾਇਆ ਕਰਨਾ ਗੁਰੂ ਕੇ ਖਾਲਸੇ ਨੂੰ। ਇੱਕ ਦਿਨ ਦੀ ਗੱਲ ਕਹਿੰਦੇ ਵੀ ਉਹ ਦਾਲ ਕਿਤੇ ਪਤਲੀ ਰਹਿ ਗਈ, ਅਤੇ ਦਾਲ ਜਦੋਂ ਇੱਕ ਸਿੰਘ ਦੇ ਬਾਟੇ ਵਿੱਚ ਪਾਈ ਤਾਂ ਉਹ ਸਿੰਘ ਵੇਖ ਕੇ ਕਹਿੰਦਾ ਵੀ ਆ ਕੀ ਮੈਂ ਕਰਾਂ। ਇਹ ਮਹਾਰਾਜਾ ਆਲਾ ਸਿੰਘ ਦੀ ਘਰਵਾਲੀ ਰਾਣੀ ਕਹਿਣ ਲੱਗੀ ਵੀ ਇਹ ਮੇਰੇ ਸਿਰ 'ਚ ਪਾ ਦੇ। ਉਹ ਸਿੰਘ ਨੇ ਫੜ ਕੇ ਬਾਟੇ ਦਾ ਬਾਟਾ ਹੀ ਉਹ ਭਰਿਆ ਭਰਾ ਦੇ ਸਿਰ 'ਚ ਪਾ ਦਿੱਤਾ। ਜਾ ਕੇ ਰਾਣੀ ਕਹਿਣ ਲੱਗੀ ਮਹਾਰਾਜਾ ਆਲਾ ਸਿੰਘ ਨੂੰ ਵੀ ਆ ਵੇਖੋ ਇਹਨਾਂ ਦੀ ਸੇਵਾ ਕਰਨੀ ਆ, ਅੱਜ ਦਾਲ ਦੀ ਸਾਰੀ ਮੇਰੇ ਉੱਪਰ ਬਾਟਾ ਹੀ ਲੱਦ ਦਿੱਤਾ ਹੈ, ਅਤੇ ਤੁਸੀਂ ਕਹਿੰਦੇ ਵੀ ਇਹਨਾਂ ਦੀ ਸੇਵਾ ਕਰੋ, ਗੁਰੂ ਕਾ ਖਾਲਸਾ ਹੈ। ਮਹਾਰਾਜਾ ਆਲਾ ਸਿੰਘ ਬੜੇ ਗੁਰਮੁਖ ਸਨ, ਕਹਿਣ ਲੱਗੇ ਦੇਖ ਰਾਣੀ, ਇਹ ਤਾਂ ਜਿਹੜੇ ਗੁਰੂ ਕੇ ਸਿੰਘ ਗੁਰੂ ਕਾ ਖਾਲਸਾ ਨੇ ਤੇਰਾ ਭਲਾ ਹੀ ਕੀਤਾ ਹੈ, ਨਹੀਂ ਤਾਂ ਤੁਰਕਾਂ ਨੇ ਤੇਰੇ ਸਿਰ 'ਚ ਤੇਲ ਪਾਉਣਾ ਸੀ, ਇਹਨਾਂ ਨੇ ਦਾਲ ਪਾ ਕੇ ਜਿਹੜਾ ਸਮਾਂ ਕੱਢ ਦਿੱਤਾ ਹੈ। ਫਿਰ ਇਸੇ ਤਰ੍ਹਾਂ ਬੜੀ ਸੇਵਾ ਦੀ ਭਾਵਨਾ ਬਣੀ। ਇਹੋ ਜਿਹੇ ਵੀ ਸਿੰਘ ਸਨ ਮਾਲਵੇ ਵਿੱਚ ਰਹਿਣ ਵਾਲੇ, ਉਹ ਜੋ ਸਨ ਜਿਹੜੇ ਵੈਰੀ ਹੋਏ ਸੀ, ਆਪਣੇ ਜਿਹੜੇ ਕਈ ਵੈਰੀ ਹੋ ਜਾਂਦੇ ਆ ਅਤੇ ਕੁਝ ਕਿਸੇ ਵੇਲੇ ਮਿੱਤਰ ਹੋ ਜਾਂਦੇ, ਉਹ ਸੁਭਾਅ ਸੀ ਨਾ ਮਲਵਈ ਬਰਾੜੀ ਜੱਟਾਂ ਦਾ, ਉਹ ਫਿਰ ਸੂਤ ਹੋਏ। 1762 ਦੀ ਇਹ ਕਥਾ ਹੈ। ਅੱਗੇ ਜਿਵੇਂ ਜੋ ਕੋਟਕਪੂਰਾ ਸ਼ਹਿਰ ਹੈ, ਉੱਥੇ ਦਾ ਜੋ ਕਪੂਰਾ ਸੀ ਚੌਧਰੀ ਬਰਾੜਾਂ ਦਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਸੀ ਇਹ। ਸਤਿਗੁਰੂ ਜੀ ਦੀ ਸੇਵਾ ਵੀ ਬੜੀ ਕਰਦਾ ਰਿਹਾ ਹੈ। ਪਹਿਲਾਂ ਗੁਰੂ ਜੀ ਦੇ ਜਿਹੜੇ ਘੋੜੇ ਸਨ ਜਿੱਥੇ ਸਤਿਗੁਰੂ ਜੀ ਸਵਾਰੀ ਕਰਦੇ ਸੀ, ਇੱਕ ਘੋੜਾ ਇਹਨੇ ਗੁਰੂ ਜੀ ਨੂੰ ਅਰਪਣ ਕੀਤਾ, ਦਲ ਸ਼ਿੰਗਾਰ ਜੀ ਦਾ ਨਾਂ ਸੀ। ਬੜੀ ਲੱਖਾਂ ਦੀ ਕੀਮਤ ਸੀ, ਸੁਦਾਗਰ ਵੀ ਸੀ, ਘੋੜੇ ਖੱਚਰਾਂ ਇਸ ਤਰ੍ਹਾਂ ਪਾਲਦਾ ਹੁੰਦਾ ਸੀ ਇਹ। ਮਹਾਰਾਜ ਜੀ ਦੀ ਸੇਵਾ ਵੀ ਕਰਦਾ, ਸਤਿਗੁਰੂ ਜੀ ਦੀ ਬੜੀ ਖੁਸ਼ੀ ਸੀ। ਪਰ ਜਿਸ ਵਕਤ ਮਹਾਰਾਜ ਜੀ ਦੇ ਸਮਾਂ ਬਣਿਆ, ਅਨੰਦਪੁਰ ਸਾਹਿਬ ਛੱਡ ਕੇ ਚਮਕੌਰ ਦੀ ਗੜੀ ਦੀ ਜੰਗ ਕਰਦੇ ਹੋਏ, ਮਾਛੀਵਾੜਾ ਲੰਘਦੇ ਹੋਏ ਮਾਲਵੇ ਵਿੱਚ ਪ੍ਰਵੇਸ਼ ਕੀਤਾ, ਉਦੋਂ ਇਹ ਕਪੂਰਾ ਚੌਧਰੀ ਸੀ ਤੁਰਕਾਂ ਵੱਲੋਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੇ ਮਹਿਲਾਂ ਵਿੱਚ, ਇਹਦੀ ਹਵੇਲੀ ਵਿੱਚ ਜਦੋਂ ਗਏ ਤਾਂ ਇਹਨੂੰ ਕਿਹਾ ਵੀ ਸਾਨੂੰ ਇੱਥੇ ਪੜਾਅ ਕਰ ਲੈਣ ਦੇ। ਅੱਗੋਂ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੁੱਠੀ ਬੋਲੀ ਬੋਲਿਆ, ਜਿਹੜੀ ਬੋਲੀ ਨਹੀਂ ਬੋਲਣੀ ਚਾਹੀਦੀ, ਤਾਂ ਉਹ ਸਤਿਗੁਰੂ ਜੀ ਨੇ ਜਦੋਂ ਇਹਨੂੰ ਇਹਦੀ ਬੋਲੀ ਕਰਕੇ, ਕਿਉਂਕਿ ਬਚਨ ਦਾ ਫਲ ਤਾਂ ਪਾਉਣਾ ਹੀ ਹੈ, ਅੱਗੋਂ ਸੱਚੇ ਪਾਤਸ਼ਾਹ ਜੀ ਨੇ ਜੋ ਇਹਨੂੰ ਬਚਨ ਕੀਤਾ ਅਤੇ ਇਹਦੀ ਮੌਤ ਹੋਈ। ਉਹ ਕਵੀ ਜਿੱਥੇ ਪ੍ਰਸੰਗ ਦੱਸ ਰਹੇ ਆ ਵੀ ਖਾਲਸਾ ਜੀ, ਕਿਉਂਕਿ ਪਿੱਛੇ ਜਦੋਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਟੂਕ ਮਾਤਰ ਜਿਹੜੀ ਉਹ ਕਥਾ ਸਰਵਣ ਕੀਤੀ ਸੀ ਪੰਥ ਪ੍ਰਕਾਸ਼ ਦੇ ਵਿੱਚ ਹੀ, ਅਤੇ ਉੱਥੇ ਇਹ ਪ੍ਰਸੰਗ ਆਇਆ ਸੀ, ਪਰ ਥੋੜ੍ਹਾ ਜਿਹਾ ਦੋ ਚਾਰ ਤੁਕਾਂ ਦੇ ਵਿੱਚ ਉਹ ਸੰਕੋਚ ਕੀਤਾ ਸੀ ਕਵੀ ਨੇ। ਇੱਥੇ ਖੋਲ੍ਹ ਕੇ ਉਹੀ ਪ੍ਰਸੰਗ ਦੱਸ ਰਹੇ ਵੀ ਕਪੂਰੇ ਦੀ ਮੌਤ ਕਿਵੇਂ ਹੋਈ ਗੁਰੂ ਜੀ ਦੇ ਬਚਨਾਂ ਕਰਕੇ, ਕਿਵੇਂ ਇਹਨੇ ਗੁਰੂ ਜੀ ਨੂੰ ਇਹਨੇ ਆਪਣੀ ਹਵੇਲੀ ਦਾ ਪੜਾਅ ਨਾ ਦਿੱਤਾ। ਉਹ ਪ੍ਰਸੰਗ ਅੱਜ ਆ ਰਿਹਾ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਵਾਓ ਸੀਸ ਅਤੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜੇ ਕੋ ਆਖੇ ਪ੍ਰਸ਼ਨ ਯਹ।
ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਹੈ, ਇਹ ਗੁਰੂ ਖਾਲਸਾ ਜੀ, ਇਹ ਸੰਤ ਜਨੋ, ਸ਼ਾਂਤ ਬਿਰਤੀ ਵਾਲਿਓ, ਗੁਰਸਿੱਖੋ ਜਨੋ, ਕੋਈ ਇਹ ਗੱਲ ਕਹਿ ਦੇਵੇ, ਕੋਈ ਇਹੋ ਜਿਹਾ ਪ੍ਰਸ਼ਨ ਕਰ ਦੇਵੇ।
ਸਭ ਕਹੀ ਬਿੜਾੜਨ ਬਾਤ,
ਵੀ ਸਾਰੀ ਆ ਬਰਾੜਾਂ ਦੀ ਗੱਲ ਤਾਂ ਕਹਿ ਦਿੱਤੀ ਤੁਸੀਂ, ਵੀ ਜਿੰਨਾ ਬਰਾੜ ਜੱਟਾਂ ਨੇ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਵੀ ਠੱਠੇ ਮਖੌਲ, ਇਹ ਤਨਖਾਹਾਂ ਦੇ ਵਸਾਹ ਨਹੀਂ ਸੀ ਕਰਦੇ, ਅਤੇ ਉਹਨਾਂ ਨੇ ਆਪਣੀ ਕੀਤੀ ਦਾ ਫਲ ਪਾਇਆ, ਭਾਵ ਖਾਲਸੇ ਨੇ ਵੀ ਉਹੀ ਕੰਮ ਕੀਤਾ। ਖਾਲਸੇ ਨੇ ਅੱਗੇ ਇਹਨਾਂ ਨੂੰ ਜਿਵੇਂ ਸੋਧਿਆ, ਅਤੇ ਫਿਰ ਜਿਵੇਂ ਖਾਲਸੇ ਦੇ ਅਧੀਨ ਹੋਏ ਸਿੰਘਾਂ ਦੇ, ਫਿਰ ਉਹ ਚਰਨ ਫੜ ਲੱਗੇ। ਇਹ ਜਿਹੜੀ ਸਾਖੀ ਗੱਲਬਾਤ ਜਿਵੇਂ ਬਰਾੜਾਂ ਦੀ ਸਾਰੀ ਕਹਿ ਸੁਣਾਈ ਹੈ, ਅਤੇ ਜੇ ਕੋਈ ਇਹ ਪ੍ਰਸ਼ਨ ਆਖੇ,
ਸਤਿਗੁਰ ਬਚਨ ਫਾਹੇ ਪਇਓ,
ਸਤਿਗੁਰ ਦੇ ਬਚਨਾਂ ਕਰਕੇ ਜਿਵੇਂ ਆ ਫਾਹੇ ਚੜਿਆ, ਆ ਫਾਹੇ ਕੱਟੀ,
ਕਿਤ ਮੋਇਓ ਕਪੂਰੋ ਪਾਤ,
ਵੀ ਕਪੂਰਾ ਜਿਹੜਾ ਉਹ ਕਿਸ ਤਰੀਕੇ ਨਾਲ ਮਰਿਆ ਹੈ। ਕੋਟ ਕਪੂਰੇ ਦਾ ਅਰਥ ਹੈ ਕਪੂਰਾ ਸੀ ਚੌਧਰੀ, ਅਤੇ ਕੋਟ ਦਾ ਅਰਥ ਹੁੰਦਾ ਕਿਲ੍ਹਾ, ਇਹ ਕਪੂਰੇ ਦਾ ਕਿਲ੍ਹਾ, ਤਾਂ ਹੀ ਉਹਦਾ ਨਾਂ ਸੀ ਕੋਟ ਕਪੂਰਾ, ਸ਼ਹਿਰ ਦਾ ਨਾਮ। ਵੀ ਕਪੂਰਾ ਜਿਹੜਾ ਸਤਿਗੁਰੂ ਜੀ ਨੂੰ ਅੱਗੋਂ ਪੁੱਠਾ ਜਵਾਬ ਦਿੰਦਾ ਸੀ, ਜਦੋਂ ਗੁਰੂ ਜੀ ਨੇ ਆ ਕੇ ਇਹਨੂੰ ਕਿਹਾ ਵੀ ਕਪੂਰਿਆ ਸਾਨੂੰ ਇੱਥੇ ਆਪਣਾ ਕਮਰ ਕੱਸਾ ਖੋਲ੍ਹ ਲੈਣ ਦੇ, ਅਤੇ ਇਹ ਅੱਗੋਂ ਕਿਵੇਂ ਬੋਲਿਆ ਸੀ, ਅਤੇ ਫਿਰ ਗੁਰੂ ਜੀ ਨੇ ਅੱਗੋਂ ਜਿਵੇਂ ਬਚਨੇ ਨੂੰ ਕੀਤਾ, ਜਿਵੇਂ ਇਹ ਫਾਹੀ ਚੜਿਆ, ਜਿਵੇਂ ਇਹਦੀ ਮੌਤ ਹੋਈ, ਹੁਣ ਉਹ ਸਾਖੀ ਸੁਣੋ।
ਚੌਪਈ ਅਬੈ ਕਪੂਰੇ ਮੌਤ ਬਤਾਉਂ,
ਭਾਈ ਸਾਹਿਬ ਜੀ ਕਹਿੰਦੇ ਹੁਣ ਮੈਂ ਇਹ ਕਪੂਰ ਸਿੰਘ ਦੀ ਮੌਤ ਕਹਾਂਗਾ। ਪਹਿਲਾਂ ਦੇ ਕਪੂਰ ਸੀ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਰਨ ਲੈ ਕੇ ਕਪੂਰ ਸਿੰਘ ਬਣਿਆ ਸੀ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ।
ਜਿਮ ਭਇਓ ਬਚਨ ਸੋ ਪਰਸ, संग सुनाऊं।
जिमें इनू सतगुरु जी का बचन होया वो मैं प्रसंग कथा सुना रहा हाँ।
जब सतगुर गए कोट कपूरे,
जिस वक्त सच्चे पातशाह जी आनंदपुर साहब छड़ के माछीवाड़े चमकौर की गढ़ी की जंग करके सरहंद दे पासे दी लंघदे होए मालवे विच गए, दीना कांगड़ गए सतगुरु जी। उत्थे दीना कांगड़ी लखमीर जो गुरु घर का बड़ा सेवक सी वह मिलिया महाराज जी ने बड़े सत्कार नाल अपनी हवेली विच जड़ा रखिया सी। महाराज कह लगे भी वेख ला लखमीर आ माछीवाड़े च गए हाँ तो उतों के गुलाबा मसंद ने गुलाबे पंजाबे ने तुरकां दी फौज तो डरदे होए तो सानू कह दिता भी महाराज जी तुसीं चले जाओ अपने कोलों भेटा जी लैके आ गए है। तो अं उतों के आ गए सारे वेखला समय समय नाल डोल गए है। हुण जे तू कहना तो तेरे घर रहने नहीं तो अं अगे होर कि चले जाने। ये लखमीर कह लगा महाराज सच्चे पातशाह जी आप जी की सिखी कमाई हुई है साड़ी दे सिरों परे गल है, साढ़े सिरां दे सौदे है, आ मर जावे कोई गल नहीं आ लैन तो जी तुरकों की फौज वेख लाँगे। अपनी हवेली बेचे ने निवास दिता सतगुरु जी ने कि सच्चे पातशाह जी रहे गुरु जी ने बख्शिश करना चाहते सन लखमीर न। महाराज जी ने एक दिन जड़ा अपना सीत प्रसाद इनू दिता लखमीर न, गुरु जी ने कहा भी तू छक ला। कह लगा महाराज मैं घर जाके छकागा नाले सारे परिवार को देंगा। गुरु जी कहते जिमें तेरी मौज। ये चला गया अपने घर, यदी घरवाली लिखा है पंथ प्रकाश विच कई थावां जिदा मामे बारे लिखा है। यदी घरवाली जिहड़ी सी जां मामा सी वह मनदे सी सखी सरवर नूं। सखी सरवर वाला कौन? लाला वाला पीर निगाहे वाला जिहनूं लख दादा भी कहिंदे। ਉਹ ਜਦੋਂ ਪ੍ਰਸ਼ਾਦ ਦਿੱਤਾ ਲਖਮੀਰ ਨੇ ਵੀ ਤੁਸੀਂ ਵੀ ਛਕ ਲਓ ਮਹਾਰਾਜ ਦਾ ਸੀਤ ਪ੍ਰਸ਼ਾਦ ਹੈ। ਉਹ ਕਹਿਣ ਲੱਗੀ ਵੀ ਘਰ ਵਾਲੀ ਕਿਉਂ ਜੜ੍ਹਾਂ ਪੁੱਟਣੀਆਂ ਸਾਡੀਆਂ ਤੂੰ? ਆ ਪੀਰ ਨਹੀਂ ਸਾਨੂੰ ਛੱਡੇਗਾ, ਜੜ੍ਹਾਂ ਪੁੱਟ ਕੇ ਰੱਖ ਦੇਗਾ ਸਾਡੀਆਂ, ਅਸੀਂ ਨਹੀਂ ਇਹ ਪ੍ਰਸ਼ਾਦ ਖਾਣਾ। ਗੁਰੂ ਜੀ ਦਾ ਸੀਤ ਪ੍ਰਸ਼ਾਦ ਚੁੱਕਿਆ ਅਤੇ ਉਹਨੇ ਟੋਇਆ ਪੁੱਟ ਕੇ ਨੁੱਕਰ 'ਚ ਘਰ ਦੀ ਅਤੇ ਉੱਥੇ ਦੱਬ ਦਿੱਤਾ। ਲਖਮੀਰ ਹੁਣ ਕਿਉਂਕਿ ਜਨਾਨੀ ਦਾ ਪ੍ਰਭਾਵ ਕਈ ਥਾਵਾਂ 'ਤੇ ਜ਼ਿਆਦਾ ਹੁੰਦਾ ਘਰ ਵਿੱਚ, ਲਖਮੀਰ ਕੁਝ ਨਾ ਬੋਲਿਆ। ਅਗਲਾ ਦਿਨ ਗਿਆ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸ ਚਲਿਆ ਗਿਆ। ਸੱਚੇ ਪਾਤਸ਼ਾਹ ਜੀ ਦੇ ਅੰਤਰਜਾਮੀ ਸੀ, ਕਹਿੰਦੇ ਹਾਂ ਲਖਮੀਰ ਸਿਆਂ ਅਸੀਤ ਪ੍ਰਸ਼ਾਦ ਛਕ ਲਿਆ ਸਾਡਾ? ਕਹਿਣ ਲੱਗਾ ਮਹਾਰਾਜ ਮੈਂ ਛਕ ਲਿਆ, ਨਾਲੇ ਪਰਿਵਾਰ ਨੂੰ ਛਕਾ ਦਿੱਤਾ। ਮਹਾਰਾਜ ਕਹਿੰਦੇ ਝੂਠ ਬੋਲਦਾ ਭਾਈ, ਤੁਸੀਂ ਪ੍ਰਸ਼ਾਦ 'ਤੇ ਛਕਿਆ ਹੀ ਨਹੀਂ ਹੈ। ਇਹ ਸੰਤਾਂ ਨੂੰ ਅਤੇ ਉਹ ਰੱਬ ਦੇ ਪਿਆਰੇ ਭਗਤਾਂ ਨੂੰ ਕਿਤੇ ਝੂਠ ਨਹੀਂ ਬੋਲੀਦਾ, ਤੇਰਾ ਸਾਡਾ ਕੋਈ ਮੇਲ ਨਹੀਂ। ਮਹਾਰਾਜ ਨੇ ਇਹਦੀ ਫਿਰ ਕੋਈ ਨਾ ਭੇਟਾ ਲਈ ਨਾ ਇਹਨੂੰ ਕੋਈ ਬਖਸ਼ਿਸ਼ ਕੀਤੀ ਅਤੇ ਗੁਰੂ ਜੀ ਉੱਥੋਂ ਦੀਨੇ ਕਾਂਗੜ ਤੋਂ ਚਾਲਾ ਮਾਰ ਦਿੱਤਾ। ਉੱਥੋਂ ਚਾਲਾ ਮਾਰਦੇ ਹੋਏ ਸਤਿਗੁਰੂ ਜੀ ਇਹ ਕੋਟ ਕਪੂਰੇ ਆਏ। ਜਿਹੜਾ ਕਪੂਰਾ ਚੌਧਰੀ ਸੀ ਸਤਿਗੁਰੂ ਜੀ ਦਾ ਬੜਾ ਸੇਵਕ ਸੀ, ਦਾਲ ਸ਼ਿੰਗਾਰ ਇਹਨੇ ਘੋੜਾ ਗੁਰੂ ਜੀ ਨੂੰ ਦਿੱਤਾ ਸੀ ਜਿਹਦੇ 'ਤੇ ਸਤਿਗੁਰੂ ਜੀ ਸਵਾਰੀ ਕਰਿਆ ਕਰਦੇ। ਉਹ ਸਿੱਖ ਜਾਣ ਕੇ ਮਹਾਰਾਜ ਇਹਦੀ ਜਿਹੜੀ ਹਵੇਲੀ ਸੀ ਇਹਦਾ ਕੋਟ ਕਿਹੜਾ ਸੀ ਉੱਥੇ ਆਏ।
ਮਿਲਿਓ ਕਪੂਰੋ ਦਿਲ ਕਰੇ ਉਰੇ,
ਅਤੇ ਇਹ ਕਪੂਰ ਮਿਲਿਆ ਤਾਂ ਸਹੀ ਕਪੂਰ ਸਿੰਘ, ਪਰ ਮਿਲਿਆ ਕਿਵੇਂ? ਊਣਾ ਹੋ ਕੇ, ਖਾਲੀ ਹੋ ਕੇ, ਭਰੇ ਦਿਲ ਨਾਲ ਨਹੀਂ ਮਿਲਿਆ ਵੀ ਗੁਰੂ ਮਹਾਰਾਜ ਆਏ ਅਤੇ ਮੈਂ ਸਮਾਂ ਆਇਆ ਅਤੇ ਮਦਦ ਕਰਾਂ, ਸੱਚੇ ਪਾਤਸ਼ਾਹ ਜੀ ਦੇ ਚਰਨ ਪਕੜਾਂ, ਸਮਾਂ ਹੀ ਹੈ ਹੁਣ ਮਦਦ ਕਰ ਲਾਂਗੇ ਅਤੇ ਚੰਗੇ ਰਵਾਂਗੇ। ਇਹ ਖਾਲੀ ਦਿਲੋਂ ਮਿਲਿਆ, ਊਣਾ ਹੀ ਮਿਲਿਆ।
ਸਤਿਗੁਰ ਕਹਿਓ ਸੁਣ ਸਿੱਖ ਪਿਆਰੇ,
ਸਤਿਗੁਰੂ ਜੀ ਕਹਿਣ ਲੱਗੇ ਕਪੂਰ ਸਿੰਘ ਇਹ ਸਾਡੇ ਸਿੱਖ ਸੁਣ ਪਿਆਰੇ।
ਡੇਰਾ ਦੇਹੋ ਹਮ ਕਿਲੇ ਮੰਜਾਰੇ,
ਆ ਸਾਨੂੰ ਤੂੰ ਆਪਣੀ ਹਵੇਲੀ ਆ ਜਿਹੜਾ ਤੂੰ ਕਿਲ੍ਹਾ ਬਣਾਇਆ ਹੋਇਆ ਇਹਦੇ ਵਿੱਚ ਡੇਰਾ ਦੇ ਦੇ, ਆ ਟਿਕਾਣਾ ਕਰ ਲੈਂਦੇ।
ਤੁਰਕ ਆਵਤ ਹੈ ਹਮਾਰੀ ਗੱਲੇ,
ਤੁਰਕ ਜਿਹੜੀ ਵਜ਼ੀਰ ਖਾਨ ਦੀ ਫੌਜ ਹੈ ਇਹ ਸਾਡੇ ਪਿੱਛੇ ਆਵੇਗੀ, ਇਹ ਸਾਡਾ ਪਿੱਛਾ ਨਹੀਂ ਛੱਡਣ ਵਾਲੀ, ਇਹਨਾਂ ਨੇ ਸਾਡੇ ਮਗਰ ਆਉਣਾ ਹੈ ਅਤੇ ਸਾਨੂੰ ਕਿਲ੍ਹੇ ਦੀ ਜ਼ਰੂਰਤ ਹੈ। ਅਤੇ ਗੁਰੂ ਜੀ ਨੇ ਇਹ ਵੀ ਕਿਹਾ ਸੀ ਵੀ ਕਪੂਰ ਸਿੰਘ ਹੀ ਆਨੰਦਪੁਰ ਸਾਹਿਬ ਤੋਂ ਜੰਗ ਦਾ ਕਮਰ ਕੱਸਾ ਕੱਸਿਆ ਹੈ ਅਤੇ ਸਾਨੂੰ ਆਪਣੇ ਘਰ ਇੱਥੇ ਕਮਰ ਕੱਸਾ ਖੋਲ੍ਹ ਲੈਣ ਦੇ, ਉਹ ਜੰਗ ਦਾ ਕਮਰ ਕੱਸਾ ਖੋਲ੍ਹ ਲਈਏ ਇੱਥੇ ਬਹਿ ਕੇ ਅਤੇ ਤੈਨੂੰ ਬਖਸ਼ਿਸ਼ਾ ਕਰਾਂਗੇ, ਬਾਦਸ਼ਾਹ ਬਣਾ ਦਿਆਂਗੇ, ਤੁਰਕਾਂ ਦੀ ਜੜ੍ਹ ਪੁੱਟ ਆਏ ਹਾਂ। ਇਹ ਕਪੂਰ ਸਿੰਘ ਨੂੰ ਸਤਿਗੁਰੂ ਜੀ ਦੇ ਬਚਨ 'ਤੇ ਭਰੋਸਾ ਨਾ ਹੋਇਆ, ਇਹ ਨੌਕਰੀ ਕਰਦਾ ਸੀ ਵਜ਼ੀਰ ਖਾਨ ਹੋਣਾ ਦੀ, ਵਜ਼ੀਰ ਖਾਨ ਸੀ ਸੂਬਾ ਸਰਹੰਦ ਅਤੇ 52 ਪਿੰਡਾਂ ਦਾ ਜਿਹੜਾ ਪਰਗਣਾ ਸੀ ਉਹ ਸਰਹੰਦ ਦੇ ਵਿੱਚ ਆਉਂਦਾ ਸੀ ਅਤੇ ਮਾਮਲਾ ਕੋਟ ਕਪੂਰੇ ਦਾ ਇਹ ਤਾਰਦਾ ਸੀ ਕਪੂਰਾ। ਅਤੇ ਨੌਕਰੀ ਇਹੋ ਜਿਹੀ ਚੀਜ਼ ਹੈ ਵੇਖ ਲਓ ਵੀ ਗੁਰੂ ਤੋਂ ਬੇਮੁੱਖ ਕਰ ਦਿੰਦੀ ਹੈ। ਆ ਕਈਆਂ ਨੂੰ ਬੇਮੁੱਖ 84 'ਚ ਵੀ ਕੀਤਾ ਅਤੇ ਹੋਰ ਵੀ ਅਨੇਕਾਂ ਨੌਕਰੀਆਂ ਅੱਜ ਵੀ 84 ਤੋਂ ਬਾਅਦ ਵੀ ਉਹ ਲੋਕ ਨੌਕਰੀ ਕਰਕੇ ਉਹ ਗੁਰੂ ਕੇ ਸਿੰਘਾਂ ਨੂੰ ਮਾਰਦੇ ਰਹੇ ਤਸੀਹੇ ਦੇ ਕੇ ਇੱਕ ਪੈਸੇ ਦੀ ਭੁੱਖ ਕਰਕੇ। ਇਹ ਸੱਚੇ ਪਾਤਸ਼ਾਹ ਜੀ ਦੇ ਲੋਕ ਬੇਮੁੱਖ ਹੋ ਜਾਂਦੇ ਇੱਕ ਪੈਸੇ ਦੇ ਕਰਕੇ। ਜਿਹੜਾ ਕਪੂਰ ਸਿੰਘ ਸੀ ਨਾ, ਇਹ ਵੀ ਹਾਕਮ ਸੀ ਕੋਟ ਕਪੂਰੇ ਦਾ, ਇਹਨੂੰ ਸੀ ਵੀ ਮੈਂ ਜਿਹੜਾ ਹੈ ਜੇ ਮੈਂ ਗੁਰੂ ਜੀ ਦੀ ਮਦਦ ਕਰ ਦਿੱਤੀ ਤਾਂ ਜਾਂ ਮੈਂ ਚੌਧਰਪੁਣੇ ਤੋਂ ਵੀ ਜਾਵਾਂਗਾ, ਹਾਕਮਪੁਣਾ ਵੀ ਜਾਵੇਗਾ ਅਤੇ ਨਾਲੇ ਮਾਰਿਆ ਵੀ ਜਾਵਾਂਗਾ। ਇਸੇ ਕਰਕੇ ਤਾਂ ਦਿਲ 'ਚ ਖੋਡ ਸੀ ਅਤੇ ਗੁਰੂ ਜੀ ਨੇ ਕਿਹਾ ਵੀ ਆਪਣਾ ਕਿਲ੍ਹਾ ਦੇ ਸਾਨੂੰ, ਆ ਤੁਰਕ ਸਾਡੇ ਪਿੱਛੇ ਪਿੱਛੇ ਹੀ ਆ ਰਹੇ ਹਨ।
ਬਿਨਾਂ ਲੜੇ ਵਹਿ ਰਹੇ ਨ ਟਲੇ,
ਆ ਬਿਨਾਂ ਲੜੇ ਤੋਂ ਟਲਣਗੇ ਨਹੀਂ, ਉਹਨਾਂ ਨੇ ਸਾਡੇ ਨਾਲ ਜੰਗ ਕਰਨੀ ਹੀ ਕਰਨੀ ਹੈ। ਬਿਨਾਂ ਕਿਲ੍ਹੇ ਤੋਂ ਜਿਹੜਾ ਉਹ ਕਪੂਰ ਸਿੰਘ ਆ ਲੜਿਆ ਨਹੀਂ ਜਾਂਦਾ, ਜੰਗ ਕਦੀ ਕਿਲ੍ਹੇ ਤੋਂ ਬਿਨਾਂ ਹੋ ਹੀ ਨਹੀਂ ਸਕਦੀ।
ਲੜੇ ਸ਼ੇਰ ਪੀ ਬੈਲੇ ਮਾਹੀ,
ਆ ਵੇਖ ਲਓ ਜੇ ਸ਼ੇਰ ਲੜਦਾ ਤੇ ਉਹ ਵੀ ਸੰਘਣੇ ਜੰਗਲ ਵਿੱਚ, ਉਹਨੂੰ ਵੀ ਜੰਗਲ ਵਿੱਚ ਹੀ ਆਨੰਦ ਹੈ ਸ਼ੇਰ ਨੂੰ, ਉਹਨੂੰ ਆਪਣੇ ਜੰਗਲ ਦੇ ਮਾਣ ਹੁੰਦਾ ਅਤੇ ਜੰਗਲ ਦੇ ਸਹਾਰੇ ਕਰਕੇ ਸ਼ਿਕਾਰੀਆਂ ਤੋਂ ਬਚ ਜਾਂਦਾ ਹੈ ਅਤੇ ਮਾਸ ਖਾ ਕੇ ਆਪਣੇ ਜਿਹੜਾ ਵੇਲੇ 'ਚ ਚੰਗੀ ਤਰ੍ਹਾਂ ਲੁਕ ਜਾਂਦਾ ਹੈ। ਕਪੂਰ ਸਿੰਘ ਜੇ ਕੋਈ ਸ਼ੇਰ ਹੈ ਉਹ ਵੀ ਜੰਗਲ ਦੇ ਆਸਰੇ ਰਹਿੰਦਾ ਹੈ ਅਤੇ ਲੜਦਾ ਹੈ।
ਮਦ ਗੜੀ ਹਮਕੋ ਤੋਂ ਵਾੜ,
ਆਪਣੀਆਂ ਆ ਗੜੀ ਕਹੀਏ ਕਿਲ੍ਹੇ ਦੇ ਵਿੱਚ ਸਾਨੂੰ ਵਾੜ ਲੈ, ਆ ਡੇਰਾ ਦੇ ਦੇ।
ਤੁਰਕ ਲੜੈ ਇਹਾਂ ਜਾਵੇਂ ਹਾਰ,
ਤੁਰਕ ਜੇ ਇੱਥੇ ਆ ਕੇ ਲੜਨਗੇ ਨਾ, ਵਜ਼ੀਰ ਖਾਨ ਫੌਜ ਲੈ ਕੇ ਆਵੇਗਾ ਅਤੇ ਉਹ ਹਾਰ ਹੀ ਖਾ ਕੇ ਜਾਵੇਗਾ। ਸਤਿਗੁਰੂ ਜੀ ਦੇ ਅੰਤਰਜਾਮੀ ਸਨ ਮਹਾਰਾਜ ਨੂੰ ਸਭ ਪਤਾ ਸੀ, ਇਹਦੀ ਪਰਖ ਦਾ ਹੀ ਸਮਾਂ ਸੀ। ਗੁਰੂ ਜੀ ਕਹਿਣ ਲੱਗੇ ਵੀ ਤੁਰਕ ਜੇ ਕਿਤੇ ਪਿੱਛੇ ਆ ਵੀ ਗਏ, ਤੂੰ ਕਿਲ੍ਹੇ ਦਾ ਫਿਕਰ ਨਾ ਕਰ, ਆਪਣੇ ਇਸ ਸ਼ਹਿਰ ਦਾ ਫਿਕਰ ਨਾ ਕਰ ਵੀ ਨੁਕਸਾਨ ਹੋ ਜਾਏਗਾ, ਉਹ ਇੱਥੋਂ ਹਾਰ ਕੇ ਜਾਣਗੇ।
ਸਭ ਰਈਅਤ ਹੋਏ ਤੁਮਰੀ ਆਏ,
ਸਾਰੀ ਜਿਹੜੀ ਰਈਅਤ ਹੈ ਇਹ ਜਿੰਨਾ ਸ਼ਹਿਰ ਹੈ, ਇਹ ਜਿੰਨਾ ਸਰਹੰਦ ਦਾ ਇਲਾਕਾ ਹੈ, ਇਹ ਸਾਰੀ ਤੇਰੀ ਹੋ ਜਾਏਗੀ, ਸਾਰੇ ਲੋਕ ਤੇਰੇ ਅਧੀਨ ਹੋ ਜਾਏਗੇ ਹੋ ਜਾਣਗੇ। ਸੂਬਾ ਸਰਹੰਦ ਵਜ਼ੀਰ ਖਾਨ ਨੂੰ ਮਾਰ ਦਿਆਂਗੇ।
ਤੋਹੇ ਦੇਊਂ ਮੈਂ ਬੜ ਦੇਸ਼ ਲਾਏ,
ਤੈਨੂੰ ਮੈਂ ਆ ਵੱਡਾ ਦੇਸ਼ ਦਿਆਂਗਾ। ਹੁਣ ਤਾਂ ਤੂੰ ਕੋਟ ਕਪੂਰੇ ਦਾ ਚੌਧਰੀ ਹੈ ਨਾ, ਇੱਥੋਂ ਦਾ ਚੌਧਰੀ ਬਣਿਆ ਹੈ, ਆ ਤੈਨੂੰ ਵੱਡੇ ਇਲਾਕੇ ਦਾ ਹੀ ਜਿਹੜਾ ਉਹ ਚੌਧਰੀ ਬਣਾ ਦਿਆਂਗੇ, ਸੂਬੇਦਾਰ ਬਣਾ ਦਿਆਂਗੇ।
ਤਬੈ ਕਪੂਰੇ ਉੱਤਰ ਦਿਓ,
ਤਦੋਂ ਕਪੂਰੇ ਨੇ ਆਪਣੀ ਖੋਟੀ ਜ਼ਬਾਨ ਨਾਲ ਪੁੱਠਾ ਹੀ ਉੱਤਰ ਦਿੱਤਾ ਮਹਾਰਾਜ ਜੀ ਨੂੰ।
ਉਸੀ ਬਚਨ ਤੇ ਉਸ ਮਰਨ ਭਇਓ,
ਇਹ ਜਿਹੜੀ ਇਹਨੇ ਆਪਣੀ ਜ਼ਬਾਨ ਮੂੰਹ ਕੱਢੀ ਹੈ ਨਾ, ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ, ਉਹਦੇ ਕਰਕੇ ਇਹਦੀ ਫਿਰ ਮੌਤ ਹੋਈ।
ਦੋਹਰਾ ਕਪੂਰੇ ਦਿਨ ਖੋਟੇ ਆਏ ਗਏ,
ਕਪੂਰ ਦੇ ਇਹ ਕਪੂਰ ਸਿੰਘ ਦੇ ਦਿਨ ਖੋਟੇ ਆਏ ਸੀ। ਖੋਟੀ ਜਦੋਂ ਬੰਦੇ ਦੀ ਘੜੀ ਆਈ ਹੋਵੇ ਨਾ, ਉਹਨੇ ਸਿੱਧੀ ਗੱਲ ਨੂੰ ਪੁੱਠੀ ਪਾਉਣਾ ਹੁੰਦਾ ਹੈ, ਇਹਦੀ ਖੋਟੀ ਘੜੀ ਆਈ ਹੋਈ ਸੀ।
ਸਿੱਖਿਓ ਬੇਮੁੱਖ ਹੋਏ,
ਸਿੱਖਿਓ ਵੀ ਇਹ ਬੇਮੁੱਖ ਹੋ ਗਿਆ, ਜਦੋਂ ਗੁਰੂ ਜੀ ਦੇ ਆਗਿਆ ਨਹੀਂ ਮੰਨਣੀ, ਭਾਣਾ ਨਹੀਂ ਮੰਨਣਾ, ਹੁਕਮ ਨਹੀਂ ਮੰਨਣਾ, ਆ ਮਨ ਮਰਜ਼ੀ ਦੇ ਮਾਲਕ ਰਹਿਣਾ ਤਾਂ ਫਿਰ ਬੇਮੁੱਖ ਤਾਂ ਹੋਣਾ ਹੀ ਆ। ਖੋਟੀ ਦੀ ਘੜੀ ਆਈ ਸੀ ਜਿਵੇਂ ਭਗਤ ਮਹਾਰਾਜ ਕਹਿੰਦੇ ਹੈ, ਇਹ ਵੀ ਦੁਨੀਆਦਾਰੀ ਵੇਂਦਾ ਸੀ ਨਾ। ਸੱਚੇ ਪਾਤਸ਼ਾਹ ਭਗਤ ਮਹਾਰਾਜ ਜੀ ਕਹਿੰਦੇ ਹੈ, ਕਬੀਰ ਦੀਨ ਗਵਾਇਆ ਦੁਨੀ ਸੋਂ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਮਾਰਿਓ ਗਾਫਲ ਆਪਣੇ ਹੱਥ। ਜਿਹੜਾ ਬੰਦਾ ਹੈ ਨਾ, ਉਹਨੇ ਧਰਮ ਗਵਾ ਲਿਆ ਹੈ ਦੁਨੀਆ ਪਿੱਛੇ ਲੱਗ ਕੇ, ਲੋਕਾਂ ਮਗਰ ਲੱਗ ਕੇ, ਵੀ ਲੋਕ ਮੈਨੂੰ ਕੀ ਕਹਿਣਗੇ, ਮੈਂ ਕਿੱਦਾਂ ਦਾ ਲੱਗਦਾ ਹਾਂ, ਮੇਰੀ ਸ਼ਗਲ ਕਿੰਨੀ ਹੈ, ਕਿਹੋ ਜਿਹੀ ਲੱਗ ਰਹੀ ਹੈ। ਲੋਕਾਂ ਨੂੰ ਮੂੰਹ ਮੱਥਾ ਵਿਖਾਉਣ ਵਾਸਤੇ ਲੋਕਾਂ ਨੇ ਮੂੰਹ ਮੱਥੇ ਵਿਗਾੜੇ ਹੋਏ ਆ, ਗੁਰੂ ਵੱਲੋਂ ਬੇਮੁੱਖ ਹੋਏ ਪਏ ਆ। ਪਾਏ ਕੁਹਾੜਾ ਮਾਰਿਓ ਗਾਫਲ ਆਪਣੇ ਹੱਥ, ਅਤੇ ਆਪਣੇ ਪੈਰ 'ਤੇ ਕੁਹਾੜਾ ਬੰਦੇ ਨੇ ਆਪ ਹੀ ਮਾਰਿਆ ਹੈ, ਮੂਰਖ ਨੇ। ਇਹਦੀ ਖੋਟੀ ਘੜੀ ਆਈ ਹੋਈ ਸੀ, ਸਤਿਗੁਰ ਤੋਂ ਬੇਮੁੱਖ ਹੋ ਗਿਆ ਸਿੱਖੀ ਤੋਂ ਵੇ।
ਬੇਈਮਾਨੀ ਚਿੱਤ ਠਈ,
ਇਹਦੇ ਚਿੱਤ ਦੇ ਵਿੱਚ ਆ ਬੇਈਮਾਨੀ ਸੀ ਅਤੇ ਲਾਲਚ ਹੈ ਸੀ।
ਮਤ ਗੜੀ ਲਏ ਗੁਰ ਖੋਹੇ,
ਇਹ ਲਾਲਚੀ ਹੋ ਗਿਆ। ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਦਪੁਰ ਸਾਹਿਬ ਵਿੱਚ ਵੀ ਇਹਨਾਂ ਦਾ ਬੜਾ ਸਿੱਕਾ ਸੀ, ਇਹ ਤੁਰਕਾਂ ਦੇ ਹੱਥ ਵੀ ਨਹੀਂ ਲੱਗਿਆ ਚਮਕੌਰ ਦੀ ਗੜੀ ਵਿੱਚ, ਆ ਕਿਤੇ ਇਹ ਨਾ ਹੋਵੇ ਮੇਰੇ ਕਿਲ੍ਹੇ ਵਿੱਚ ਆਕੀ ਹੋ ਕੇ ਵੜ ਜਾਣ, ਅਤੇ ਮੁੜ ਕੇ ਮੈਨੂੰ ਹੀ ਕਹਿਣ ਵੀ ਆ ਤੂੰ ਕਿੱਧਰ ਦੇ ਕਿਲ੍ਹੇ ਦਾ ਮਾਲਕ ਹੈ, ਕਿਤੇ ਮੇਰਾ ਕਿਤੇ ਕਿਲ੍ਹਾ ਹੀ ਨਾ ਮਲ ਲੈਣ। ਤਦੋਂ ਕਪੂਰ ਸਿੰਘ ਨੇ ਇਸ ਤਰ੍ਹਾਂ ਮਹਾਰਾਜ ਨੂੰ ਗੱਲ ਕਹੀ,
ਹਮ ਤੁਰਕਨ ਕੈ ਬੰਦੇ ਅਹੀ।
ਕਹਿ ਲੱਗਾ ਮਹਾਰਾਜ ਜੀ, ਹੁਣ ਮੈਂ ਤੁਹਾਡਾ ਸਿੰਘ ਸੁੰਘ, ਮੈਂ ਦੇ ਵਜ਼ੀਰ ਖਾਨ ਦਾ ਬੰਦਾ, ਤੁਰਕਾਂ ਦਾ ਬੰਦਾ, ਇਹਨਾਂ ਦੇ ਹੱਕ ਵਿੱਚ ਰਹਿੰਦਾ, ਉਹਨਾਂ ਨੂੰ ਮਾਮਲੇ ਭਰਦਾ, ਮੇਰੀ ਜੀ ਚੌਧਰ ਪੁਣਾ ਦੇ ਆ ਤੁਰਕਾਂ ਕਰਕੇ ਹੀ ਹੈ, ਤੁਹਾਡਾ ਤਾਂ ਜਿਹੜਾ ਸਭ ਕੁਛ ਛੁੱਟ ਗਿਆ ਹੈ, ਅਤੇ ਤੁਸੀਂ ਹੁਣ ਇੱਥੇ ਰਹਿ ਕੇ ਅਤੇ ਮੇਰਾ ਵੀ ਜਿਹੜਾ ਉਹ ਕਿਲ੍ਹਾ ਵੀ ਛਡਾਓਗੇ, ਹਾਕਮਪੁਣਾ ਚੌਧਰਪੁਣਾ ਵੀ ਜਾਵੇਗਾ ਮੇਰਾ। ਇਹ ਮਹਾਰਾਜ ਜੀ, ਹੁਣ ਨਹੀਂ ਮੈਂ ਤੁਹਾਡਾ ਸਿੰਘ, ਮੈਂ ਤਾਂ ਜਿਹੜਾ ਹੈ ਨਾ ਉਹ ਤੁਰਕਾਂ ਦਾ ਹੀ ਬੰਦਾ ਹਾਂ।
ਜੋ ਅਬ ਮਤ ਹਮ ਤੁਮਕੋ ਵਾੜੈ,
ਜੇ ਮੈਂ ਤੁਹਾਨੂੰ ਆਪਣੇ ਕਿਲ੍ਹੇ ਦੇ ਵਿੱਚ ਵਾੜ ਲਿਆ,
ਹਮਕੋ ਫੜ ਤੁਰਕ ਫਾਹੇ ਚਾੜੈ,
ਇਹ ਤੁਰਕ ਮੈਨੂੰ ਫੜ ਕੇ ਆ ਚੌਧਰਪੁਣਾ ਵੀ ਜਾਓ, ਉਹਦੇ ਫਾਹੇ ਵੀ ਚਾੜ ਜਾਣਗੇ, ਆ ਫਾਂਸੀ ਲਾ ਦੇਣਗੇ।
ਤਬ ਸਤਿਗੁਰ ਸੁਣੈ ਬਚਨ ਉਚਾਰੇ,
ਤਦੋਂ ਸੁਣ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕਿਹਾ ਵੀ ਕਪੂਰ ਸਿਆ,
ਅਬ ਕਿਆ ਮਰੈ ਨਾ ਫਾਹੇ ਚਾੜੇ।
ਮਹਾਰਾਜ ਕਹਿੰਦੇ ਆ ਜਵਾਬ ਦੇ ਦਿੱਤਾ ਈ, ਤੇ ਹੁਣ ਕਿਹੜਾ ਤੂੰ ਬਚਣਾ, ਹੁਣ ਵੀ ਤੂੰ ਕਪੂਰਿਆ ਫਾਹੇ ਚੜ ਕੇ ਮਰਨਾ ਹੈ, ਕਪੂਰਿਆ ਤੂੰ ਕਤੂਰਾ ਬਣ ਗਿਆ ਹੈ, ਕੁੱਤਿਆਂ ਵਾਲੇ ਕੰਮ ਕੀਤੇ ਹੈ, ਵੀ ਗੁਰੂ ਕਾ ਸਿੰਘ ਹੋ ਕੇ ਤੇ ਜਵਾਬ ਦੇਣਾ, ਤੇ ਦੇਣਾ ਵੀ ਪੁੱਠਾ, ਕਹਿੰਦਾ ਵੀ ਮੈਂ ਤੁਰਕਾਂ ਦਾ ਬੰਦਾ ਹਾਂ, ਇਹ ਨਾ ਸੋਚ ਵੀ ਤੂੰ ਬਚੇਗਾ, ਫਾਹ ਤੂੰ ਕਰਦਾ ਵਾਰ ਵਾਰ ਫਾਹੀ ਦੀ ਗੱਲ ਕਰਦਾ, ਚੜੇਗਾ ਤੂੰ ਫਾਹੇ, ਅਤੇ ਤੂੰ ਅੱਖੇ ਦਾ ਜਿਹੜਾ ਤੋਬਰਾ ਉੱਤੇ ਉਹਦੇ ਨਾਲ ਹੀ ਤੈਨੂੰ ਭਰ ਕੇ ਚਾੜਿਆ ਜਾਵੇਗਾ।
ਸਿੱਖਿਓ ਪੀ ਬੇਮੁੱਖ ਹੋਏ ਮਰੈ,
ਹੋਰ ਤੇ ਹੋਰ ਤੂੰ ਸਿੱਖੀ ਤੋਂ ਵੀ ਬੇਮੁੱਖ ਹੋ ਕੇ ਮਰੇਗਾ, ਆਹ ਤੈਨੂੰ ਢੋਈ ਨਹੀਂ ਮਿਲਣੀ ਹੈ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਗੁਰੂ ਤੋਂ ਬੇਮੁੱਖ ਹੋਇਆ ਆ ਜਨਮਾਂ ਜਨਮਾਂਤਰਾਂ ਦਾ ਜਿਹੜਾ ਵਿਛੋੜਾ ਹੀ ਲੱਗ ਜਾਂਦਾ, ਫਿਰ ਤੇ ਜੂਨਾ ਜੀ ਪੈਣਾ ਪੈਂਦਾ ਹੈ। ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਵਿਚਾਰ ਕਰਕੇ ਵੇਖ ਲਾ ਤੂੰ, ਜੇ ਤੂੰ ਸਤਿਗੁਰ ਜੀ ਤੋਂ ਬਿਨਾਂ ਤੂੰ ਮੁਕਤ ਹੋ ਜਾਏ ਤਾਂ ਤੈਨੂੰ ਮੰਨ ਜੀਏ, ਗੁਰੂ ਤੋਂ ਬਿਨਾਂ ਨਹੀਂ ਮੁਕਤ ਹੋ ਸਕਦਾ, ਪੁੱਛੋ ਵਿਵੇਕੀਆ ਜਾਏ। ਆ ਸੰਤਾਂ ਨੂੰ, ਬ੍ਰਹਮ ਗਿਆਨੀਆਂ ਨੂੰ, ਅਜਿਹਨਾਂ ਨੇ ਜੀਵ ਈਸ਼ ਨੂੰ ਇੱਕ ਜਾਣਿਆ, ਉਹਨਾਂ ਨੂੰ ਪੁੱਛ ਕੇ ਵੇਖ ਲਾ ਵੀ ਗੁਰੂ ਤੋਂ ਬਿਨਾਂ ਕਿਤੇ ਢੋਈ ਮਿਲਦੀ ਹੈ ਕਿ ਨਹੀਂ ਮਿਲਦੀ ਹੈ। ਮਹਾਰਾਜ ਕਹਿੰਦੇ ਤੂੰ ਮਰੇਗਾ ਤਾਂ ਸਹੀ, ਫਾਹੇ ਵੀ ਚੜੇਗਾ, ਆ ਸਿੱਖੀ ਤੋਂ ਵੀ ਬੇਮੁੱਖ ਹੋ ਕੇ ਮਰੇਗਾ। ਤਾਂ ਵੀ ਤੂੰ ਫਾਹੇ ਚੜ ਕੇ ਮਰੇਗਾ।
ਸਤਿਗੁਰ ਤੁਰ ਗਏ,
ਇਉਂ ਕਹਿ ਕੇ ਸਤਿਗੁਰੂ ਮਹਾਰਾਜ ਜੀ ਤੇ ਆ ਗਾਂ ਚਲ ਗਏ ਅੱਗੇ ਬਰਾੜਾਂ ਦੀ ਜਿਹੜੇ ਬਰਾੜ ਜੱਟ ਸੀ ਇਹ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਇਹਨਾਂ ਨੂੰ ਨੌਕਰੀਆਂ ਦੇ ਦਿੱਤੀਆਂ, ਫਸਲ ਤਾਂ ਕੋਈ ਹੁੰਦੀ ਨਹੀਂ ਸੀ। ਮਹਾਰਾਜ ਜੀ ਪਾਸੋਂ ਪੈਸੇ ਲਿਆ ਕਰਨ, ਨਾਲੇ ਗੱਲਾਂ ਕਰਿਆ ਕਰਨ ਹੋਰ ਹੋਰ। ਅਤੇ ਜਦੋਂ ਖਿਦਰਾਣੀ ਦੀ ਢਾਬ 'ਤੇ ਮੁਕਤਸਰ ਜੰਗ ਹੋਈ ਹੈ ਉਦੋਂ ਵੀ ਇਹ ਕਪੂਰ ਸਿੰਘ ਜਿਹੜਾ ਸੀ ਇਹ ਵਜ਼ੀਰ ਖਾਂ ਦੇ ਨਾਲ ਫੌਜ ਚੜ੍ਹਾਈ ਕਰਕੇ ਅਤੇ ਆਇਆ ਸੀ ਸਤਿਗੁਰੂ ਜੀ ਦੇ, ਅਤੇ ਇਹਨੇ ਵਜ਼ੀਰ ਖਾਂ ਨੂੰ ਟੋਕਿਆ ਮੁੜ ਕੇ ਵੀ ਅੱਗੇ ਪਾਣੀ ਦੀ ਕੋਈ ਸੁਵਿਧਾ ਨਹੀਂ ਹੈ ਅਤੇ ਆਪਾਂ ਮੁੜ ਚੱਲੀਏ, ਪਿਆਸੇ ਨਾ ਕਿਤੇ ਮਰ ਜਾਈਏ। ਵੇਖ ਲਓ ਜਿਹੜਾ ਕਪੂਰ ਸਿੰਘ ਗੁਰੂ ਜੀ ਦਾ ਸਿੱਖ, ਉਹੀ ਕਪੂਰ ਸਿੰਘ ਮੁੜ ਕੇ ਮਹਾਰਾਜ ਜੀ ਦੇ ਚੜ੍ਹਾਈਆਂ ਕਰ ਕਰ ਜਾਂਦਾ ਹੈ। ਇਹ ਨੌਕਰੀ ਜਿਹੜੀ ਨੌਕਰੀ ਚਾਕਰੀ ਹੁੰਦੀ ਹੈ ਇਹੋ ਜਿਹੀ ਹੁੰਦੀ ਹੈ।
ਦਿਨ ਪਏ ਕੇਤਕ ਬਤਾਏ,
ਦਿਨ ਜਿਹੜੇ ਹੈ ਆ ਕੁਝ ਕੁ ਲੰਘੇ ਸਤਿਗੁਰ ਜੀ ਦੇ ਬਚਨਾਂ ਤੋਂ ਬਾਅਦ।
ਜਿਮ ਚੜ ਪਾਹੇ ਸੋ ਮੋਇਓ,
ਜਿਵੇਂ ਫਾਹੇ ਚੜ ਕੇ ਕਪੂਰੇ ਦੀ ਮੌਤ ਹੋਈ
ਸੋ ਮੈਂ ਦਿਓ ਬਤਾਓ।
ਭਾਈ ਸਾਹਿਬ ਜੀ ਕਹਿੰਦੇ ਹੁਣ ਮੈਂ ਉਹ ਦੱਸ ਰਿਹਾ ਹਾਂ।
ਚੋ ਪਈ ਹਾਕਮ ਸਾਇਓ ਖਾਣ ਕਹਾਏ,
ਇੱਕ ਹਾਕਮ ਸੀ ਕੋਟ ਈਸੇ ਖਾਂ ਪਿੰਡ ਮੋਗੇ ਤੋਂ 20 ਕਿਲੋਮੀਟਰ ਦੀ ਵਿੱਥ ਦੇ ਕੋਟ ਈਸੇ ਖਾਂ, ਉਹਨੇ ਆਪਣੇ ਨਾਮ 'ਤੇ ਵਸਾਇਆ ਹੋਇਆ ਸੀ। ਉੱਥੋਂ ਦਾ ਸੀ ਈਸੇ ਖਾਂ ਮੰਜ,
ਮੰਜ ਰੰਗੜ ਤਿੰਨ ਕੋਟ ਬਣਾਏ,
ਅਤੇ ਈਸੇ ਖਾਂ ਮੰਜ ਰੰਗੜ ਨੇ ਉਹਨੇ ਆਪਣੇ ਪਿੰਡ ਵਿੱਚ ਹੀ ਕਿਲ੍ਹਾ ਬਣਾਇਆ ਹੋਇਆ ਸੀ ਜਿਹਦਾ ਪਿੰਡ ਦਾ ਨਾਮ ਅੱਜ ਹੈ ਕੋਟ ਈਸੇ ਖਾਂ।
ਹੋਣੀ ਨੇੜੇ ਕਪੂਰੇ ਆਈ,
ਆ ਕਪੂਰ ਜੀ ਦੇ ਆ ਹੁਣੀ ਨੇੜੇ ਆਏ ਸੀ, ਮੌਤ ਆਈ ਸੀ, ਸਿਰ ਵਾਜਾਂ ਮਾਰਦੀ ਸੀ।
ਦੀਏ ਘੋੜੇ ਉਹਨ ਈਸੇ ਮਲਵਾਈ,
ਅਤੇ ਜਦੋਂ ਬੰਦੇ ਦੀ ਮੌਤ ਆਈ ਹੋਵੇ ਤਾਂ ਉਹ ਸਮਾਂ ਬਣਨਾ ਹੁੰਦਾ। ਇਹ ਜਿਹੜਾ ਕਪੂਰ ਸਿੰਘ ਸੀ ਇਹ ਸੌਦਾਗਰ ਸੀ, ਘੋੜੇ ਵੇਚਿਆ ਕਰਦਾ ਸੀ, ਅਬਛੇਰੇ ਘੋੜਿਆਂ ਦੇ ਬੱਚੇ ਘੋੜੀਆਂ ਦੇ ਬੱਚੇ ਪਾਲਿਆ ਕਰਦਾ ਸੀ। ਇਹ ਉਹ ਸਬੱਬ ਬਣ ਗਿਆ ਮਹਾਰਾਜ ਵੱਲੋਂ ਵੀ ਜਿਹੜਾ ਕੋਟ ਈਸੇ ਖਾਂ ਸੀ ਉਸ ਰੰਗੜ ਨੂੰ ਇਹਨੇ ਜਿਹੜੇ ਆਪਣੇ ਘੋੜੇ ਉਹ ਵੇਚ ਦਿੱਤੇ। ਅਤੇ ਈਸੇ ਖਾਂ ਨੇ ਇਹਦੇ ਨਾਲ ਹੁੰਡੀ ਕਰ ਲਈ ਵੀ ਆਹ ਦੁਆਬੇ ਦਾ ਇਲਾਕਾ ਜਦੋਂ ਮੈਂ ਗਰਾਊਂਗਾ ਨਾ ਮਾਮਲਾ, ਆ ਮਾਮਲਾ ਗਰਾ ਕੇ ਅਤੇ ਤੈਨੂੰ ਮੈਂ ਪੈਸੇ ਦੇ ਦਿਆਂਗਾ।
ਲੈਣ ਦਾਮ ਵਹਿ ਪਾਰੇ ਥੀਆ,
ਅਤੇ ਉਹ ਲੈਣ ਗਿਆ ਸੀ ਜਿਹੜਾ ਮਾਮਲਾ ਦੁਆਬੇ ਦੇ ਇਲਾਕੇ ਵਿੱਚ ਦਰਿਆ ਤੋਂ ਪਾਰਲੇ ਬੰਨੇ ਕਿਤੇ ਪਾਸੇ।
ਉਸੇ ਹੋਣੀ ਨੇ ਆਣ ਦੁਆਬਾ, ਉਸੇ ਹੋਣੀ ਨੇ ਆਣ ਦਬਾਇਆ।
ਇੱਧਰੋਂ ਮੱਸੇ ਜਿਹੜਾ ਇਹ ਸੀ ਕਪੂਰ ਸਿੰਘ ਇਹਨੂੰ ਹੋਣੀ ਨੇ ਆ ਦਬਾਇਆ,
ਉਸੇ ਪਾਪ ਦਿਲ ਅੰਦਰ ਆਇਆ,
ਇਹਦੇ ਦਿਲ ਵਿੱਚ ਪਾਪ ਆ ਗਿਆ। ਲਾਲਚ ਕਰੇ ਜੀਵਨ ਪਦ ਕਾਰਨ, ਬੰਦਾ ਲਾਲਚ ਕਰਦਾ ਵੀ ਆ ਲੁੱਟ ਮਾਰ ਇੱਧਰੋਂ ਵੀ ਕਰ ਲਈਏ, ਆ 10 ਸਾਲ ਬਹਿ ਕੇ ਚੰਗੀ ਤਰ੍ਹਾਂ ਖਾਵਾਂਗੇ। ਕਈਆਂ ਦੀ ਨੀਂਦ ਇਹ ਹੁੰਦੀ ਵੀ ਲੁੱਟ ਕੇ ਇੰਨਾ ਕੁ ਰੱਖ ਲਈਏ ਵੀ ਆ 7 ਪੀੜ੍ਹੀਆਂ ਨੂੰ ਕੋਈ ਤੰਗੀ ਨਾ ਆਵੇ, ਆਪਣੀ ਮੌਤ ਪਹਿਲਾਂ ਹੋ ਜਾਣੀ, 6 ਪੀੜ੍ਹੀਆਂ ਤੋਂ ਪਹਿਲਾਂ ਹੀ ਫਿਕਰ ਪਿਆ ਹੁੰਦਾ ਕਈਆਂ ਨੂੰ। ਇਹ ਜਿਹੜਾ ਕਪੂਰ ਸਿੰਘ ਸੀ ਇਹਦੀ ਮੌਤ ਨੇੜੇ ਆਈ ਸੀ, ਇਹਨੂੰ ਲਾਲਚ ਨੇ ਜਿਹੜਾ ਦੱਬ ਲਿਆ।
ਸੱਤ ਚੋਰ ਦੇ ਉਹਾਂ ਲਾਏ,
ਇਹ ਜਿੱਧਰ ਈਸੇ ਖਾਂ ਮੰਝ ਰੰਗੜ ਇਹ ਮਾਮਲਾ ਗਰਾਉਣ ਗਿਆ ਸੀ ਨਾ ਉਹ ਦਰਿਆ ਤੋਂ ਪਾਰਲੇ ਪਾਸੇ ਕਿਤੇ, ਉੱਧਰ ਹੀ ਇਹਨੇ ਇਹ ਚਲਾ ਗਿਆ ਮਗਰੇ ਘੋੜਿਆਂ ਦੇ ਪੈਸੇ ਲੈਣ। ਕਪੂਰ ਸਿੰਘ ਪੈਸੇ ਲੈਣ ਚਲੇ ਗਿਆ ਅਤੇ ਮਨ 'ਚ ਤਾਂ ਖੋਟ ਆ ਗਈ ਵੀ ਪੈਸੇ ਤਾਂ ਜਿਹੜੇ ਮੈਂ ਲੈਣੇ ਉਹ ਤਾਂ ਲੈਣੇ ਹੀ ਆ, ਕਿਉਂ ਨਾ ਜਿਹੜਾ ਮਾਮਲਾ ਗਰਾ ਤਾਂ ਇਹੀ ਖੋਇਆ ਜਾਵੇ ਪਹਿਲਾਂ ਕਿਸੇ ਬਹਾਨੇ ਨਾ। ਇਹਨੇ ਚੋਰ ਜਿਹੜੇ ਨਾਲ ਲੈ ਲਏ ਅਤੇ ਚੋਰਾਂ ਨੂੰ ਈਸੇ ਖਾਂ ਦੇ ਮਗਰ ਲਾ ਦਿੱਤਾ।
ਲਈ ਮਾਰ ਸ਼ਾਹੇ ਦਰਬ ਕਢਾਏ,
ਅਤੇ ਉਹਦੇ ਪਹਿਰੇਦਾਰਾਂ ਸਾਰਿਆਂ ਨੂੰ ਮਾਰ ਕਰਕੇ ਅਤੇ ਜਿੰਨਾ ਸ਼ਾਹੀ ਮਾਮਲਾ ਸੀ ਉਹ ਸਾਰੇ ਦਾ ਸਾਰਾ ਹੀ ਇਹ ਕਪੂਰ ਸਿੰਘ ਨੇ ਕੱਢ ਲਿਆ, ਚੋਰਾਂ ਪਾਸੋਂ ਕਢਵਾ ਲਿਆ।
ਸੋ ਬਹੁ ਪ੍ਰਗਟੀ ਸਿਰ ਉੱਤੇ ਆਈ,
ਜਦੋਂ ਈਸੇ ਖਾਂ ਵੀ ਬੜਾ ਫੰਨੇ ਖਾਂ ਸੀ, ਇਹਦੀ ਬੜੀ ਜ਼ੁਰਤ ਸੀ, ਇਹਨੇ ਵੇਖਿਆ ਵੀ ਆਹ ਚੋਰ ਕਿਹੜਾ ਪੈ ਗਿਆ ਮੈਨੂੰ। ਇਹਨੇ ਆਪਣੇ ਚੰਗੇ ਜਸੂਸ ਲਿਆਂਦੇ, ਉਹ ਪੈਡ ਵੇਖੀ ਵੀ ਇਹ ਪੈਡ ਜਾਂਦੀ ਕਿੱਥੇ ਆ, ਚੋਰੀ ਕੀਤੀ ਕਿਹਨੇ ਆ। ਉਹ ਫੜਦਿਆਂ ਫੜਦਿਆਂ ਜਿਹੜੇ ਚੋਰ ਫੜੇ ਗਏ ਅਤੇ ਉਹ ਚੋਰਾਂ ਨੇ ਵਗਦਿਆਂ ਬਕਾਉਂਦਿਆਂ ਦੱਸਿਆ ਵੀ ਇਹ ਸਾਨੂੰ ਕਪੂਰ ਸਿੰਘ ਨੇ ਭੇਜਿਆ ਸੀ। ਜਦੋਂ ਕਪੂਰ ਸਿੰਘ ਦਾ ਨਾਮ ਲੱਗ ਗਿਆ ਈਸੇ ਖਾਂ ਕੋ, ਉਹ ਸਾਰੀ ਦੀ ਸਾਰੀ ਜਿਹੜੀ ਗੱਲ ਇਹਦੇ 'ਤੇ ਪ੍ਰਗਟ ਹੋ ਆਈ ਵੀ ਚੋਰ ਇਹੀ ਹੈ ਵੱਡਾ।
ਹੋਣੀ ਹੋਏ ਬੋਲੀ ਮੋਹਰ ਖਾਈ,
ਹੋਣੀ ਜਿਹੜੀ ਦੇ ਮੂੰਹ 'ਤੇ ਚੜ ਕੇ ਬੋਲ ਰਹੀ ਸੀ ਅਤੇ ਸਿਰ 'ਤੇ ਚੜ ਕੇ ਬੋਲ ਰਹੀ ਸੀ, ਇਹਦੀ ਮੌਤ ਆਈ ਹੋਈ ਸੀ।
ਵਾਕ ਸਤਿਗੁਰ ਕੋ ਨਹਿ ਜਾਏ ਖਾਲੀ,
ਗੱਲ ਕੀ ਭਾਈ, ਜਿਹੜਾ ਸਤਿਗੁਰ ਦਾ ਬਚਨ ਹੈ ਮੁੱਖ ਤੋਂ ਨਿਕਲਿਆ ਹੋਇਆ ਬਚਨ ਦੀ ਖਾਲੀ ਨਹੀਂ ਜਾਂਦਾ ਹੈ। ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ। ਗੁਰੂ ਦਾ ਤੇ ਆ ਦਾਸ ਹੀ ਬੋਲ ਦੇਵੇ, ਇੱਕ ਸਾਧ ਬਚਨ ਅਟਲਾਦਾ, ਸਾਧੂ ਹੀ ਬੋਲ ਦੇਵੇ ਤੇ ਕਦੇ ਬਚਨ ਵਿਅਰਥ ਨਹੀਂ ਜਾਂਦਾ। ਤੇ ਗੁਰੂ ਦਾ ਬਚਨ ਕਿੱਥੋਂ ਵਿਅਰਥ ਜਾ ਸਕਦਾ ਜਿਹਦੇ ਵਿੱਚ ਇੰਨੀ ਸਮਰੱਥਾ ਹੈ। ਗੁਰ ਕਾ ਬਚਨ ਸਦਾ ਅਵਿਨਾਸੀ, ਗੁਰ ਕਾ ਬਚਨ ਅਟਲ ਅਛੇਦ, ਗੁਰ ਕਾ ਬਚਨ ਕਥੋ ਨਾ ਜਾਏ। ਗੁਰੂ ਦਾ ਬਚਨ ਅਟਲ ਹੈ, ਅਛੇਦ ਕੱਟਣ ਤੋਂ ਰਹਿਤ, ਨਾ ਕਦੀ ਵਿਅਰਥ ਹੀ ਜਾਂਦਾ ਹੈ। ਗੁਰੂ ਦਾ ਬਚਨ ਜਿਹੜਾ ਕੀਤਾ ਹੋਇਆ ਸੀ ਇੱਕ ਪੂਰੇ ਨੂੰ ਖਾਲੀ ਨਹੀਂ ਸੀ ਜਾਣਾ। ਆ ਜਿਵੇਂ ਕਹਿੰਦੇ ਵੀ ਇੱਥੇ ਪ੍ਰਮਾਣ ਦੇ ਰਹੇ, ਕਹਿੰਦੇ ਧਰਤੀ ਹਿੱਲ ਸਕਦੀ ਹੈ, ਤਾਰੇ ਜਿਹੜੇ ਹੈ ਆਪਣੀ ਜਗ੍ਹਾ ਨੂੰ ਹਿੱਲ ਸਕਦੇ ਹੈ, ਵੱਡੇ ਵੱਡੇ ਪਹਾੜ ਜਿਹੜੇ ਸੁਮੇਰ ਵਰਗੇ ਹੈ ਉਹ ਆਪਣੀ ਜਗ੍ਹਾ ਤੋਂ ਹਿੱਲ ਸਕਦੇ ਹੈ।
ਸੋ ਈਸੇ ਖਾਂ ਪਕੜ ਮੰਗਾਇਓ,
ਈਸੇ ਖਾਂ ਨੂੰ ਜਦੋਂ ਪਤਾ ਲੱਗਾ ਵੀ ਕਰਤੂਤ ਇਹ ਕਪੂਰ ਸਿੰਘ ਦੀ ਹੈ, ਉਹਨੇ ਕਿਹਾ ਆਪਣੇ ਸਿਪਾਹੀਆਂ ਨੂੰ ਵੀ ਇਹਨੂੰ ਪਕੜ ਕੇ ਲਿਆਓ ਅਤੇ ਫੜ ਕੇ ਲਿਆਂਦਾ।
ਇਉਂ ਕਹਿ ਕੇ ਉਸ ਫਾਹੇ ਚੜਵਾਇਓ,
ਇਉਂ ਕਹਿ ਕੇ ਉਹਨੂੰ ਫਾਹੇ ਚਾੜ ਦਿੱਤਾ ਵੀ ਕਪੂਰ ਸਿਆ
ਦੋਹਰਾ ਇਸੇ ਗੁਰੂ ਕੇ ਵਾਕਥੋ।
ਉੱਥੇ ਗੱਲ ਕਹੀ ਵੀ ਕਪੂਰ ਸਿੰਘ ਤੈਨੂੰ ਐਵੇਂ ਨਹੀਂ ਤੈਨੂੰ ਫਾਹੇ ਚਾੜਿਆ, ਇਹ ਨਾਲ ਹੀ ਆਪਣੇ ਬੰਦਿਆਂ ਨੂੰ ਆਵਾਜ਼ ਦੇ ਕੇ ਕਹਿੰਦਾ ਵੀ ਇਹਦੇ ਗੁਰੂ ਈਸੇ ਖਾਂ ਨੂੰ ਵੀ ਪਤਾ ਸੀ, ਕਹਿੰਦਾ ਇਹਦੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹੋਇਆ ਸੀ ਇਹਨੂੰ
ਫਾਹੇ ਮੌਤ ਹੋਈ ਜਾਹੇ,
ਵੀ ਇਹਦੀ ਜਿਹੜੀ ਕਪੂਰ ਸਿੰਘ ਦੀ ਮੌਤ ਹੈ ਇਹਦੀ ਫਾਹੇ ਚੜ ਕੇ ਹੋਣੀ ਹੈ। ਮਹਾਰਾਜ ਨੂੰ ਕਹਿੰਦਾ ਸੀ ਵੀ ਮੈਂ ਫਾਹੇ ਚੜਨਾ ਹੈ, ਮਹਾਰਾਜ ਕਹਿੰਦੇ ਵੀ ਫਾਹ ਫਾਹ ਕਰਦਾ ਤੇ ਫਾਹੇ ਚੜ ਕੇ ਮਰੇਗਾ ਤੂੰ,
ਔਰ ਕਿਸੇ ਕੋ ਦੋਸ਼ ਨਹੀਂ।
ਇਸ ਕਰਕੇ ਕਪੂਰ ਸਿੰਘ ਆ ਹੋਰ ਕਿਸੇ ਨੂੰ ਤੂੰ ਦੋਸ਼ ਨਾ ਦੇ ਵੀ ਮੈਨੂੰ ਆ ਨਜਾਇਜ਼ ਹੀ ਲੱਗਦਾ ਚੜ੍ਹਾ ਦੇ ਲੱਗੇ ਹੈ ਫਾਹੀ ਦੇ ਈਸੇ ਖਾਂ ਹੋਣੀ। ਰੋਸਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ, ਆ ਰੋਸਨਾ ਕਿਸੇ ਨਾਲ ਕਰ, ਆਪਣੀ ਉਹ ਕੀਤੀ ਹੋਈ ਗੱਲ ਮਹਾਰਾਜ ਨੂੰ ਉਹਦੀ ਵਿਚਾਰ ਕਰ
ਲੈ।
ਗੁਰੂ ਜੀ ਦਾ ਕੀਤਾ ਹੋਇਆ ਜਿਹੜਾ ਬਚਨ ਹੈ ਨਾ ਉਹ ਫੁਰਿਆ ਅੱਜ ਆ ਕੇ
ਪਿੰਡ ਰੋਣੀ,
ਪਿੰਡ ਆ ਰੋਣੀ ਸੀ ਉਸ ਲਾਗੇ ਹੀ ਹੈ ਈਸੇ ਖਾਂ ਦੇ ਕੋਟ, ਈਸੇ ਖਾਂ ਪਿੰਡ ਦੇ ਕੋਲ ਹੀ ਆ ਮਾਲਵੇ ਵਿੱਚ ਮੋਗੇ ਵਾਲੇ ਪਾਸੇ। ਉਹ ਰੋਣੀ ਪਿੰਡ ਦੇ ਵਿੱਚ ਇਹਨੂੰ ਦਰਖਤ 'ਤੇ ਚਾੜ ਕੇ ਟੰਗਿਆ ਸੀ। ਇਹ ਕਹਿੰਦਾ ਸੀ ਗੁਰੂ ਜੀ ਨੇ ਬਚਨ ਕੀਤਾ ਸੀ ਵੀ ਤੈਨੂੰ ਖੇਹ ਦਾ ਤੋਬਰਾ ਬੰਨ ਕੇ ਉਹਦਾ ਭਾਰ ਬੰਨ ਕੇ ਤੈਨੂੰ ਜਿਹੜਾ ਫਾਹੇ ਚਾੜਿਆ ਜਾਵੇਗਾ। ਤੋਬਰਾ ਕੀ ਹੁੰਦਾ, ਜਿਹੜੇ ਥੈਲੇ ਵਿੱਚ ਆ ਘੋੜੇ ਆਪਣਾ ਦਾਣਾ ਫੱਕਾ ਛਕਦੇ ਆ ਉਹ ਥੈਲੇ ਨੂੰ ਕਹੀਦਾ ਤੋਬਰਾ। ਅਤੇ ਮਹਾਰਾਜ ਨੇ ਕਿਹਾ ਵੀ ਖੇਹ ਦੇ ਤੋਬਰੇ ਨਾਲ ਤੈਨੂੰ ਖਾ ਦਿੱਤਾ ਜਾਵੇਗਾ। ਇਹ ਕਹਿਣ ਲੱਗਾ ਫਿਰ ਇਹਨੇ ਕਿਹਾ ਸੀ ਉਸ ਵਕਤ ਈਸੇ ਖਾਂ ਨੂੰ ਵੀ ਇੰਝ ਕਰ, ਮੇਰੇ ਗੁਰੂ ਦਾ ਵੀ ਬਚਨ ਹੈ, ਆ ਬੇਮੁਖ ਤਾਂ ਮੈਂ ਹੋਇਆ ਹੀ ਹਾਂ, ਅਤੇ ਗੁਰੂ ਜੀ ਦਾ ਬਚਨ ਸੀ ਵੀ ਖੇਹ ਦੇ ਤੋਬਰੇ ਨਾਲ ਮੈਨੂੰ ਫਾਹ ਦੇਣਾ ਹੈ, ਤੁਰਕਾਂ ਦੇ ਹੱਥੋਂ ਮੈਨੂੰ ਫਾਹ ਚੜ੍ਹਨਾ ਇਸੇ ਤਰ੍ਹਾਂ, ਅਤੇ ਤੁਸੀਂ ਉਹ ਖੇਹ ਦਾ ਜਿਹੜਾ ਤੋਬਰਾ ਮੇਰੇ ਮੂੰਹ ਦੇ ਸਾਹਮਣੇ ਉਹ ਭਾਰ ਬੰਨ ਕੇ ਚਾੜ ਦਿਓ ਮੈਨੂੰ। ਜੇ ਮੈਂ ਉਹ ਗੁਰੂ ਦਾ ਬਚਨ ਆ ਹੁਣ ਪੂਰਾ ਕਿਤੇ ਕੀਤਾ ਤਾਂ ਮੈਨੂੰ ਫਿਰ ਜਨਮ ਧਾਰਨਾ ਪਵੇਗਾ। ਇਹਨੂੰ ਫਿਰ ਉਸੇ ਤਰ੍ਹਾਂ ਖੇਹ ਦੇ ਤੋਬਰੇ ਦੇ ਨਾਲ ਉਹ ਥੈਲਾ ਜਿਹਦੇ ਵਿੱਚ ਘੋੜੇ ਦਾਣਾ ਫੱਕਾ ਖਾਂਦੇ ਹੈ ਉਹਦੇ ਨਾਲ ਇਹਨੂੰ ਦਰਖਤ 'ਤੇ ਚਾੜ ਕੇ ਟੰਗਿਆ ਸੀ।
ਪਇਓ ਕਪੂਰ ਨਾਸ਼,
ਇਹ ਕਪੂਰ ਦਾ, ਕਪੂਰ ਸਿੰਘ ਦਾ ਨਾਸ਼ ਹੋ ਗਿਆ। ਪਹਿਲਾ ਨਾਮ ਸੀ ਦਾ ਕਪੂਰ, ਜਦੋਂ ਇਹਨੇ ਸਤਿਗੁਰੂ ਜੀ ਤੋਂ ਅੰਮ੍ਰਿਤ ਛਕਿਆ ਸੀ ਅਨੰਦਪੁਰ ਸਾਹਿਬ ਜਾਣੇ ਆਉਣੇ ਕਰਕੇ, ਇਹਦਾ ਨਾਮ ਪੈ ਗਿਆ ਕਪੂਰ ਸਿੰਘ। ਇਸ ਤਰ੍ਹਾਂ ਇਹਦਾ ਨਾਸ ਹੋ ਗਿਆ। ਅੱਜ ਇਹਦੀ ਉੱਥੇ ਸਮਾਧ ਬਣੀ ਹੋਈ ਹੈ।
ਰਤਨ ਸਿੰਘ ਤਿਮਹੀ ਲਿਖੀ,
ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਤਿਵੇਂ ਹੀ ਲਿਖੀ ਇਹ ਸਾਖੀ।
ਜਿਮ ਸੁਣੀ ਬ੍ਰਿਧਨ ਕੇ ਪਾਸ,
ਆ ਜਿਵੇਂ ਆਪਣੇ ਵੱਡੇ ਵਡੇਰਿਆਂ ਤੋਂ ਮੈਂ ਸਾਖੀ ਇਹ ਸੁਣੀ ਹੈ, ਉਸੇ ਤਰ੍ਹਾਂ ਸਾਧ ਸੰਗਤ ਜੀ ਲਿਖੀ ਹੈ। ਇਹ ਸਤਿਗੁਰੂ ਜੀ ਨੇ ਜਦੋਂ ਬਚਨ ਕੀਤਾ ਸੀ ਨਾ, ਉਦੋਂ ਥੋੜ੍ਹੇ ਸਮੇਂ ਦੇ ਬਾਅਦ ਹੀ ਇਹ ਕਪੂਰ ਸਿੰਘ ਜਿਹੜਾ ਉਹ ਮੋਇਆ ਹੋਇਆ ਸੀ। ਕਵੀ ਜੀ ਨੇ ਇੱਥੇ ਉਹ ਬਰਾੜਾਂ ਦੀ ਜੋ ਸਾਖੀ ਸੁਣਾਈ ਹੈ ਉਹਦੇ ਨਾਲ ਸੰਬੰਧ ਕਰਕੇ ਸੁਣਾਈ, ਵੀ ਕੋਈ ਕਵੇ ਵੀ ਆ ਬਰਾੜਾਂ ਨੂੰ ਤਾਂ ਸਜ਼ਾ ਮਿਲ ਗਈ ਅਤੇ ਕਪੂਰੇ ਨੂੰ ਕਿਉਂ ਨਹੀਂ ਸਜ਼ਾ ਮਿਲੀ ਜਿਹੜੇ ਗੁਰੂ ਜੀ ਨੇ ਬਚਨ ਗਿਆ ਸੀ। ਅਤੇ ਉਹ ਇੱਥੇ ਲਿਆ ਕੇ ਉਹਨਾਂ ਪ੍ਰਸੰਗ ਜੋੜ ਦਿੱਤਾ ਹੈ ਵੀ ਇਵੇਂ ਉਹ ਕਪੂਰ ਸਿੰਘ ਦੀ ਮੌਤ ਹੋਈ ਅਤੇ ਸਤਿਗੁਰੂ ਜੀ ਦੇ ਸਮੇਂ ਦੀ ਇਹ ਗੱਲ ਸੀ। ਹੁਣ ਜਿਹੜੇ ਪ੍ਰਸੰਗ ਉਹ ਤਾਂ 1761-62 ਦੇ ਚੱਲ ਰਹੇ ਹੈ, ਇਹ ਕਵੀ ਜੀ ਨੇ ਵਿੱਚ ਆ ਕੇ ਉਹ ਪ੍ਰਸੰਗ ਜੋੜਿਆ ਹੈ। ਇਸ ਤਰ੍ਹਾਂ ਠੀਕ ਸਮਝਣਾ।
ਦੋਹਰਾ 1898
1818 ਬਿਕਰਮੀ ਸੰਮਤ ਅਤੇ 1761 ਜਿਹੜੀ ਉਹ ਈਸਵੀ ਸੰਨ ਬਣਦੀ ਹੈ।
ਗੱਲੂਕਾਰੇ ਸਾਲ
1818 ਬਿਕਰਮੀ ਸੰਮਤ ਸਾਲ ਸੀ, 1761 ਜਿਹੜੀ ਹੈ ਈਸਵੀ ਸੰਨ। ਇਹ ਕਵੀ ਜੀ ਮੁਤਾਬਕ ਜਿਹੜਾ ਉਹ ਘੱਲੂਘਾਰਾ ਬਣਦਾ ਹੈ, ਉਂਝ ਵਿਦਵਾਨ 1762 ਦੇ ਵਿੱਚ ਮੰਨਦੇ ਆ ਬਹੁਤੇ। ਸਿੰਘ ਇਹ ਬਰਾੜਾਂ ਨੂੰ ਸੋਧ ਕੇ ਅਤੇ ਲੁੱਟ ਕਰਕੇ ਤਦੋਂ
ਚੜ੍ਹਿਓ ਖਾਲਸਾ,
ਖਾਲਸਾ ਫਿਰ ਕਿਸੇ ਹੋਰ ਪਾਸੇ ਨੂੰ ਚੜ੍ਹਿਆ ਵੀ ਹੁਣ ਹੋਰ ਕੋਈ ਇਲਾਕਾ ਸੋਧੀਏ, ਗੁਰੂ ਘਰ ਦੇ ਵੈਰੀ ਬਹੁਤੇ ਹਨ।
ਆਲਾ ਸਿੰਘ ਪਹਿ ਸਿੰਘਨ ਆਇਓ,
ਬਾਬਾ ਆਲਾ ਸਿੰਘ ਜੋ ਮਹਾਰਾਜਾ ਪਟਿਆਲਾ ਸਰਦਾਰ ਆਲਾ ਸਿੰਘ ਸਨ, ਇਹ ਪਹਿਲਾਂ ਬਰਨਾਲੇ ਰਹਿੰਦੇ ਸੀ। ਆ ਪਟਿਆਲਾ ਦੇ ਬਾਅਦ 'ਚ ਵਸਿਆ ਹੈ ਕਿ ਆਲਾ ਦੀ ਪੱਟੀ ਅਤੇ ਪਟਿਆਲਾ, ਆਲਾ ਦੇ ਮਹਾਰਾਜਾ ਆਲਾ ਸਿੰਘ ਦੇ ਨਾਮ 'ਤੇ ਬਣਿਆ ਪਟਿਆਲਾ। ਪਹਿਲਾਂ ਅਸੀਂ ਰਹਿੰਦੇ ਬਰਨਾਲੇ ਠੀਕਰੀਵਾਲ ਦੇ ਕੋਲ, ਉੱਥੇ ਇਹਨਾਂ ਦੇ ਚੁੱਲ੍ਹੇ ਵੀ ਬਣੇ ਹੋਏ ਸੀ ਜਿੱਥੇ ਖਾਲਸੇ ਨੂੰ ਸਿੰਘਾਂ ਨੂੰ ਆਉਂਦਿਆਂ ਜਾਂਦਿਆਂ ਨੂੰ ਭੋਜਨ ਪ੍ਰਸ਼ਾਦਾ ਛਕਾਉਂਦੇ ਲੰਗਰ ਲਾਇਆ ਕਰਦੇ ਸੀ। ਇਹਨਾਂ ਦੇ ਪਾਸ ਭਾਈ ਜੱਸਾ ਸਿੰਘ ਆਲੂਵਾਲੀਆ ਜੋ ਬੁੱਢਾ ਦਲ ਦੇ ਜਥੇਦਾਰ ਚੌਥੇ ਸਨ, ਗੁਰੂ ਕੇ ਸਿੰਘ ਇਸ ਤਰ੍ਹਾਂ ਮਿਸਲਾਂ ਦੇ ਸਰਦਾਰ ਆਉਂਦੇ ਜਾਂਦੇ ਰਹਿੰਦੇ ਸਨ। ਸਰਦਾਰ ਆਲਾ ਸਿੰਘ ਦੇ ਪਾਸ ਗੁਰੂ ਕੇ ਸਿੰਘ ਆਏ ਅਤੇ ਕਹਿਣ ਲੱਗੇ
ਸਾਥ ਫੁਲਾਇਣਾ ਸੋਲੇ ਧਾਇਓ,
ਅਤੇ ਇਹ ਜਿਹੜੇ ਸਰਦਾਰ ਆਲਾ ਸਿੰਘ ਸਨ ਇਹ ਸਿੰਘਾਂ ਦੇ ਪਾਸ ਇਹ ਆਏ ਅਤੇ ਇਹਨਾਂ ਨੇ ਜੋ ਫੂਲ ਵੰਸਦੇ ਹੈ ਜਿੱਥੋਂ ਮਿਸਲ ਚੱਲੀ ਹੈ, ਫੂਲ ਕੀ ਮਿਸਲ, 12 ਮਿਸਲਾਂ ਵਿੱਚ ਇੱਕ ਫੂਲ ਵੰਸੀਆਂ ਦੀ ਮਿਸਲ ਹੈ, ਅਤੇ ਆਪਣੇ ਫੂਲ ਕੇ ਆ ਵਾਲਿਆਂ ਨੂੰ ਲਿਆਂਦਾ ਹੈ ਸਾਰੀ ਰਿਆਸਤ ਦਿਆਂ ਨੂੰ। ਜਿਸ ਵਕਤ ਗੁਰੂ ਹਰ ਰਾਏ ਮਹਾਰਾਜ ਜੀ ਮਾਲਵੇ ਦੀ ਧਰਤੀ ਦੇ ਅਮਰਾਜ ਦੇ ਇਲਾਕੇ ਵਿੱਚ ਵਿਚਰ ਰਹੇ ਸਨ, ਉੱਥੋਂ ਦਾ ਇੱਕ ਸਿੱਖ ਹੋਇਆ ਹੈ ਕਾਲਾ ਬਰਾੜ, ਉਹਨੇ ਮਹਾਰਾਜ ਕੇ ਜਿਹੜੇ ਕੌੜਿਆਂ ਨਾਲ ਜੰਗ ਵੀ ਕੀਤੀ ਸੀ, ਅਤੇ ਸਤਿਗੁਰੂ ਜੀ ਜਦੋਂ ਉੱਥੇ ਵਿਚਰ ਰਹੇ ਸਨ, ਗੁਰੂ ਹਰ ਰਾਏ ਮਹਾਰਾਜ 7ਵੇਂ ਪਾਤਸ਼ਾਹ ਜੀ ਅਤੇ ਕਾਲਾ ਬਰਾੜ ਇਹ ਦੋ ਆਪਣੇ ਭਤੀਜਿਆਂ ਨੂੰ ਲੈ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਇਆ, ਜੋ ਨੰਗ ਧੜੰਗ ਪਿੰਡੇ ਤੋਂ ਵੀ ਨੰਗੇ ਸਨ। ਇੱਕ ਦੀ ਉਮਰ ਸੀ 9 ਸਾਲ, ਇੱਕ ਦੀ 7 ਸਾਲ, ਇੱਕ ਦਾ ਨਾਮ ਸੀ ਸੰਦਲੀ, ਇੱਕ ਦਾ ਨਾਮ ਸੀ ਫੂਲ, ਅਤੇ ਵਿਚਾਰੇ ਭੁੱਖੇ ਬੜੇ ਦਿਨਾਂ ਦੇ ਅਤੇ ਮਿੱਟੀ ਘੱਟੇ ਨਾਲ ਲਿਬੜੇ, ਪੇਟ ਦੇ ਹੱਥ ਮਾਰੀ ਜਾਣ। ਸੱਚੇ ਪਾਤਸ਼ਾਹ ਗੁਰੂ ਹਰ ਰਾਏ ਮਹਾਰਾਜ ਜੀ ਕਹਿਣ ਲੱਗੇ ਵੀ ਭਾਈ ਕਾਲਾ ਜੀ, ਇਹ ਆ ਜਿਹੜੇ ਬੱਚੇ ਕੌਣ ਹੈ? ਕਹਿਣ ਲੱਗੇ ਸਤਿਗੁਰੂ ਜੀ, ਇਹ ਬੱਚੇ ਮੇਰੇ ਭਤੀਜੇ ਹਨ, ਮੇਰੇ ਭਰਾ ਰੂਪ ਚੰਦ ਦੇ ਪੁੱਤਰ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਪੇਟ ਦੇ ਹੱਥ ਕਿਉਂ ਮਾਰਦੇ ਹੈ। ਕਹਿਣ ਲੱਗੇ ਸਤਿਗੁਰੂ ਜੀ, ਭਾਈ ਅਕਾਲਾ ਬਰਾੜ ਕਹਿਣ ਲੱਗਾ, ਸਤਿਗੁਰੂ ਜੀ ਇਹ ਬੜੇ ਦਿਨਾਂ ਦੇ ਭੁੱਖੇ ਆ, ਇਹ ਭੋਜਨ ਪ੍ਰਸ਼ਾਦਾ ਮੰਗਦੇ ਹੈ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਪੇਟ ਦੀ ਹਾਲਤ ਵੇਖ ਕੇ ਕਿਹਾ ਵੀ ਭਾਈ ਕਾਲਾ, ਇਹ ਤਾਂ ਗੁਰੂ ਨਾਨਕ ਦੇਵ ਮਹਾਰਾਜ ਦੀ ਕਿਰਪਾ ਨਾਲ ਇਹ ਲੱਖਾਂ ਲੋਕਾਂ ਦਾ ਪੇਟ ਭਰਿਆ ਕਰਨਗੇ, ਇਹਨਾਂ ਦੇ ਜਿਹੜੇ ਘੋੜੇ ਆ ਉਹ ਜਮਣਾ ਦੇ ਕਿਨਾਰੇ ਪਾਣੀ ਪੀਆ ਕਰਨਗੇ। ਗੁਰੂ ਹਰਿ ਰਾਏ ਮਹਾਰਾਜ ਨੇ ਬਖਸ਼ਿਸ਼ ਕੀਤੀ। ਫਿਰ ਬਾਬਾ ਜੋ ਫੂਲ ਸਨ ਉਹਨਾਂ ਦੀ ਸ਼ਾਦੀ ਹੋਈ, ਉਹਨਾਂ ਦੇ ਗਾਂ ਔਲਾਦ ਹੋਈ 6 ਬੱਚੇ, ਭਾਈ ਝੰਡੂ, ਭਾਈ ਤਖਤ ਮੱਲ, ਭਾਈ ਤਲੋਕਾ, ਭਾਈ ਰਾਮਾ। ਭਾਈ ਤਲੋਕਾ ਜੋ ਸਨ ਉਹਨਾਂ ਤੋਂ ਅੱਗੇ 2 ਰਿਆਸਤਾਂ ਚੱਲੀਆਂ, ਨਾਭਾ ਦੇ ਜੀਂਦ, ਨਾਭਾ ਦੇ ਸਰਦਾਰ ਬਣੇ ਗੁਰਦਿੱਤ ਸਿੰਘ ਅਤੇ ਜੀਂਦ ਦੇ ਬਣੇ ਸੁਖਚੈਨ ਸਿੰਘ। ਅਤੇ ਜੋ ਭਾਈ ਰਾਮਾ ਸਿੰਘ ਸਨ ਉਹਨਾਂ ਦੀ ਅੱਗੇ ਅੰਸ ਪੰਸ਼ ਬਣੀ ਸਰਦਾਰ ਆਲਾ ਸਿੰਘ ਜੋ ਮਹਾਰਾਜਾ ਪਟਿਆਲਾ ਹੈ। ਇਸ ਤਰ੍ਹਾਂ ਇਹ ਜਿਹੜੇ ਫੂਲ ਵੰਸ਼ ਦੇ ਸਨ ਮਹਾਰਾਜਾ ਆਲਾ ਸਿੰਘ, ਇਹ ਆਪਣੀ ਰਿਆਸਤਿਆਂ ਨੂੰ ਮਹਾਰਾਜਾ ਜੋ ਰਾਜੇ ਉਦੋਂ ਵੱਡੇ ਨਹੀਂ ਸੀ ਬਣੇ, ਹਲੇ ਬਣ ਹੀ ਰਹੇ ਸੀ, ਥੋੜ੍ਹਾ ਥੋੜ੍ਹਾ ਸਿੱਕਾ ਜੰਮ ਰਿਹਾ ਸੀ। ਨਾਭੇ ਦੇ ਰਾਜਾ ਗੁਰਦਿੱਤ ਸਿੰਘ ਅਤੇ ਸੁਖਚੈਨ ਸਿੰਘ, ਜੀਂਦ ਦੇ ਰਾਜਾ, ਇਹ ਸਾਰੇ ਦੇ ਸਾਰੇ ਗੁਰੂ ਕੇ ਖਾਲਸੇ ਕੋਲ ਆਏ।
ਸਾਥ ਭਾਈ ਕੇ ਲੈ ਚੜ੍ਹਾਈ,
ਨਾਲ ਹੀ ਆ ਭਾਈ ਕਿਆਂ ਵਾਲੇ ਭਾਈ ਭਗਤੂ ਵੰਸੀ ਜਿਹੜੇ ਉਹ ਵੀ ਚੜ੍ਹਾ ਕੇ ਲੈ ਆਉਂਦੇ।
ਬੁੱਢਾ ਸਿੰਘ ਗੁਰਬਖਸ਼ ਸਿੰਘ ਥਾਈ,
ਭਾਈ ਬੁੱਢਾ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਜੋ ਭਾਈ ਭਗਤੂ ਵੰਸੀ ਸਨ, ਜੋ ਭਾਈ ਆਦਮ ਜੀ ਹੋਏ ਜਿਨ੍ਹਾਂ ਦਾ ਨਾਮ ਭਾਈ ਉੱਦਮ ਕਰਕੇ ਵੀ ਲਿਖਿਆ ਹੈ ਕਈ ਥਾਵਾਂ 'ਤੇ, ਉਹਨਾਂ ਦੇ ਸੁਪਤਨੀ ਸਨ ਮਾਈ ਭਿੱਖਾਂ ਜੀ। ਜਦੋਂ ਭਾਈ ਆਦਮ ਜੀ ਨੇ ਬੜੀ ਸੇਵਾ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਦੀ, ਅਤੇ ਮਾਈ ਭਿੱਖਾਂ ਨੇ ਉਸ ਵਕਤ ਭਾਈ ਆਦਮ ਨੇ ਤਾਂ ਚਾਹੁੰਦੇ ਸਨ ਪਰ ਉਹ ਮੰਗ ਨਾ ਸਕੇ, ਸ਼ਰਮ ਕਰਦੇ ਸੀ ਵੀ ਉਮਰ ਬੜੀ ਵੱਡੀ ਹੋ ਗਈ ਅਤੇ ਸਤਿਗੁਰੂ ਜੀ ਤੋਂ ਹੁਣ ਕੀ ਮੰਗੀਏ। ਪਰ ਮਾਈ ਭਿੱਖਾਂ ਜੀ ਨੇ ਉਹ ਸਤਿਗੁਰੂ ਜੀ ਤੋਂ ਮੰਗ ਮੰਗੀ। ਮਹਾਰਾਜ ਕਹਿਣ ਲੱਗੇ ਮੰਗੋ ਜੋ ਮੰਗਣਾ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਖੁਸ਼ੀ ਹੋਈ ਆਪ ਜੀ ਦੀ ਸੇਵਾ ਵੇਖ ਕੇ। ਮਾਈ ਭਿੱਖਾਂ ਜੀ ਕਹਿਣ ਲੱਗੇ ਸਤਿਗੁਰੂ ਜੀ, ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੂੰ ਜਿਹੜੀ ਮੈਂ ਅੱਖੀ ਦੇਖਾਂ ਦੁੱਧ ਰਿੜਕੇ ਦੀ। ਜਦੋਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਕਿਹਾ, ਮਹਾਰਾਜ ਕਹਿਣ ਲੱਗੇ ਵੀ ਸੋਨੇ ਦੀ ਮਧਾਣੀ ਵੀ ਹੋਵੇਗੀ, ਹੇ ਮਾਈ ਭਿੱਖਾਂ ਜਿਹੜੀ ਤੇਰੀ ਨਿਗਾਹ ਨਹੀਂ ਹੈ, ਤੂੰ ਨਿਗਾਹ ਹੋਵੇਗੀ ਤਾਂ ਹੀ ਉਹ ਵੇਖੇਗੀ ਨਾ ਆਪਣੀ ਨੌਂ ਨੂੰ ਅਤੇ ਪੋਤਰੇ ਨੂੰ ਖੇਡਦਿਆਂ ਨੂੰ ਦੁੱਧ ਰਿੜਕਦੀ। ਤੇਰੀ ਨਿਗਾਹ ਵੀ ਆਵੇਗੀ ਅਤੇ ਤੇਰੇ ਘਰ ਜਿਹੜੀ ਔਲਾਦ ਨਹੀਂ ਉਹ ਔਲਾਦ ਵੀ ਹੋਵੇਗੀ। ਔਲਾਦ ਹੋਈ, ਗਾਂ ਨੌਂ ਵੀ ਹੋਈ, ਗਾਂ ਪੋਤਰੇ ਵੀ ਹੋਏ। ਉਹਨਾਂ ਦੇ ਅੱਗੇ ਉਹਨਾਂ ਘਰ ਹੋਈ ਔਲਾਦ ਭਾਈ ਭਗਤੂ ਜੀ, ਮਾਈ ਭਿੱਖਾਂ ਜੀ ਦੇ ਘਰ ਬੜੇ ਬ੍ਰਹਮ ਗਿਆਨੀ ਹੋਏ। ਭਾਈ ਭਗਤੂ ਜੀ ਦੇ ਅੱਗੇ ਹੋਏ ਭਾਈ ਗੌਰਾ ਜੀ, ਜੋ ਗੁਰੂ ਹਰਿ ਰਾਏ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦੇ ਸਨ। ਅੱਗੇ ਉਹਨਾਂ ਦੇ ਦਿਆਲ ਦਾਸ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕਿਆ ਅਤੇ ਦਿਆਲ ਸਿੰਘ ਬਣੇ। ਅੱਗੇ ਉਹਨਾਂ ਦੀ ਅੰਸ ਬੰਸ਼ ਅਦੇਸੂ ਸਿੰਘ, ਅੱਗੇ ਤੋਂ ਅੱਗੇ ਭਾਈ ਗੁਰਬਖਸ਼ ਸਿੰਘ, ਇਹ ਜਿਹੜੇ ਸਾਰੇ ਸਨ ਮਾਲਵੇ ਵਿੱਚ ਰਹਿਣ ਵਾਲੇ, ਇਹ ਵੀ ਨਾਲ ਹੀ ਆ ਗਏ ਸਰਦਾਰ ਆਲਾ ਸਿੰਘ ਹੋਣਾ ਦੇ। ਇਹ ਸਾਰੇ ਸਰਦਾਰਾਂ ਨੇ ਮਾਲਵੇਦਿਆਂ ਨੇ ਕਿਹਾ ਵੀ ਖਾਲਸਾ ਜੀ, ਆਹ ਜਿਹੜਾ ਮਲੇਰਕੋਟਲਾ ਹੈ, ਇੱਥੋਂ ਦੇ ਲੋਕਾਂ ਨੂੰ ਪਠਾਣਾਂ ਨੂੰ ਜਿਹੜਾ ਫਤਿਹ ਕਰਨਾ ਚਾਹੀਦਾ ਹੈ।
ਪਠਾਣ ਮਲਵਈਅਨ ਬੈਰ ਸੋ ਥਾਏ,
ਸਿੰਘਾਂ ਦਾ ਜਿਹੜੇ ਮਲਵਈ ਸਨ ਅਤੇ ਇੱਧਰੋਂ ਪਠਾਣਾਂ ਦਾ ਜਿਹੜਾ ਆਪੋ ਵਿੱਚ ਵੈਰ ਸੀ। ਜਿਹੜੇ ਪਠਾਣ ਲੋਕ ਸਨ ਇਹ ਹੁਣ ਗਾਵਾਂ ਖਾਣ ਵਾਲੇ, ਬੱਕਰੇ ਖਾਣ ਵਾਲੇ, ਇਹ ਮਾਲਵੇ ਵਿੱਚ ਆਉਣਾ ਅਤੇ ਸਿੰਘਾਂ ਦੀਆਂ ਗਾਈਆਂ ਮੱਝਾਂ ਆਦਿ ਡੰਗਰ ਖੋਲ੍ਹ ਕੇ ਲੈ ਜਾਣਾ ਅਤੇ ਉਹ ਹਲਾਲ ਕਰਕੇ ਅਤੇ ਖਾ ਜਾਣਾ।
ਇਹਨਾਂ ਗੱਲਾਂ ਪਿੱਛੇ ਸਿੰਘ ਜਿਹੜੇ ਉਹ ਕੌੜਦੇ ਸਨ। ਪਠਾਣਾ ਦਾ ਅਤੇ ਮਲਵਈ ਸਿੰਘਾਂ ਦਾ ਵੈਰ ਸੀ ਆਪੋ ਵਿੱਚ,
ਦੌੜ ਚ ਤਰਫਾਂ ਲੂਟ ਮਚਾਹੇ,
ਅਤੇ ਸਿੰਘ ਇਕੱਠੇ ਹੋ ਕਰਕੇ ਅਤੇ ਇਹਨਾਂ ਨੇ ਫਿਰ ਉਹ ਮਲੇਰਕੋਟਲੇ ਉੱਪਰ ਜਿਹੜਾ ਸੀ ਉਹ ਚੜ੍ਹਾਈ ਕਰ ਦਿੱਤੀ ਆ, ਲੁੱਟ ਮਚਾ ਦਿੱਤੀ।
ਮੁਲਕ ਮਾਰ ਉਨ ਤੁਰੇ ਅਗਾਹੇ,
ਵੀ ਇਹਨਾਂ ਮਲੇਰਕੋਟਲੀਆਂ ਦਾ ਇਲਾਕਾ ਜਿਹੜਾ ਮਾਰ ਕੇ ਅਤੇ ਫਿਰ ਖਾਲਸਾ ਜੀ ਗਾਂ ਤੁਰਾਂਗੇ। ਖਾਲਸੇ ਨੇ ਉਸੇ ਤਰ੍ਹਾਂ ਕੀਤਾ। ਭਾਈ ਜੱਸਾ ਸਿੰਘ ਜੀ ਆਲੂਵਾਲੀਆ, ਭਾਈ ਚੜ੍ਹਤ ਸਿੰਘ ਆ ਸਰਦਾਰਾਂ ਨੇ ਇਹ ਮਲੇਰਕੋਟਲੇ ਦਾ ਜਿਹੜਾ ਇਲਾਕਾ ਸੀ ਉਹ ਲੁੱਟ ਕੇ ਅਤੇ ਗਾਂ ਨੂੰ ਤੁਰ ਪਏ।
ਸਿੰਘ ਤੁਰੇ ਸਰਹੰਦ ਦਾਏ,
ਸਿੰਘਾਂ ਨੇ ਫਿਰ ਆਪਣਾ ਜਿਹੜਾ ਮੁੱਖ ਸੀ ਉਹ ਸਰਹੰਦ ਵੱਲ ਕਰ ਲਿਆ, ਵੀ ਸਰਹੰਦ ਗੁਰੂ ਘਰ ਦੀ ਜਿਹੜੀ ਹੈ ਵੈਰੀ ਹੈ। ਸਤਿਗੁਰੂ ਜੀ ਦੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਜਿਹੜਾ ਸਰੀਰ ਛੱਡਿਆ ਹੈ ਸਾਹਿਬਜ਼ਾਦੇ ਜਿਹੜੇ ਜੋਤੀ ਜੋਤ ਸਮਾਏ ਹੈ, ਇਸੇ ਗੱਲ ਕਰਕੇ ਸਿੰਘਾਂ ਨੇ ਸੋਚਿਆ ਵੀ ਸਰਹੰਦ ਸੋਧਣੀ ਚਾਹੀਦੀ, ਉੱਧਰ ਵੱਲ ਮੁੱਖ ਕਰ ਲਿਆ।
ਦੇਖ ਬਾਗ ਮੁੜ ਆਏ, ਦੇਖ ਬਾਗ ਮੁੜ ਆਏ ਤਾਏ,
ਦੇਖ ਕੇ ਸਰਹੰਦ ਦੇ ਜਿਹੜੇ ਬਾਗ ਬਾਹਰ ਦੇ ਉੱਧਰ ਵੱਲ ਮੁੜ ਕੇ ਹੱਲਾ ਜਾ ਕਰਨ ਨੂੰ ਆ ਗਏ ਵਾਪਸ।
ਹੁਤੀ ਫੌਜ ਜੋ ਸ਼ਹਿਰ ਸਮਾਹੇ,
ਸ਼ਹਿਰ ਦੇ ਵਿੱਚ ਜਿਹੜੀ ਫੌਜ ਸੀ ਜੈਨ ਖਾਂ ਪਠਾਨ ਦੀ, ਜਿਹੜਾ ਅਹਿਮਦ ਸ਼ਾਹ ਦਾ ਸੂਬੇਦਾਰ ਸੀ,
ਸਿੰਘਾਂ ਨੇ ਪੈ ਤੇ ਨਿਕਸੀ ਨਾਹੀਂ,
ਸਿੰਘਾਂ ਦੇ ਆ ਭੈ ਕਰਕੇ ਉਹ ਨਿਕਲੇ ਨਹੀਂ। ਉਹਨਾਂ ਨੇ ਵੱਡੇ ਘੱਲੂ ਘਾਰੇ ਵਿੱਚ ਸਿੰਘਾਂ ਦੇ ਹੱਥ ਵੇਖੇ ਸੀ। ਆ ਜੈਨ ਖਾਂ ਨੂੰ ਤਾਂ ਵੇਖ ਕੇ ਮੌਤ ਪੈ ਗਈ ਵੀ ਸਿੰਘ ਲੱਗਦਾ ਸਰਹੰਦੀ ਆ ਗਏ ਹੈ, ਇਹਦੇ ਕਿਲਿਆਂ ਜੋ ਬਾਹਰ ਹੀ ਨਹੀਂ ਨਿਕਲੇ, ਆਕੀ ਹੋ ਕੇ ਬੈਠੇ ਰਹੇ ਸਰਹੰਦ ਸ਼ਹਿਰ ਦੇ ਵਿੱਚ। ਸਿੰਘਾਂ ਨੇ ਤੇ ਇਹਨਾਂ ਦਾ ਜ਼ੋਰ ਲੱਖ ਲਿਆ ਸੀ, ਜਾਣ ਲਿਆ ਸੀ ਉਹ ਘੱਲੂ ਘਾਰੇ ਦੇ ਵਿੱਚ ਵੀ, ਇੱਥੇ ਆ ਕੇ ਵੀ ਵੇਖ ਲਿਆ ਵੀ ਕਿੰਨੀ ਕੁ ਕਰਤੂਤ ਦੇ ਮਾਲਕ ਹਨ। ਖਾਲਸੇ ਦਾ ਤਾਂ ਹੋਰ ਹੀ ਤੌਰ ਤਰੀਕਾ ਜਿਹਾ ਬਦਲ ਗਿਆ ਵੀ ਇੱਥੇ ਬੈਠੋ, ਆ ਜੈਨ ਖਾਂ ਨੂੰ ਜਿਹੜੀ ਇਹਦੀ ਭੁਗਤ ਸਵਾਰ ਕੇ ਜਾਈਏ।
ਆਖੇ ਖਾਲਸੋ ਸਸੋ ਦੌੜਾਇਓ,
ਖਾਲਸਾ ਕਹਿਣ ਲੱਗੇ ਸਿੰਘ ਮਿਲ ਕੇ ਵੀ ਆ ਜਿਹੜਾ ਆ ਸਾਇਆ ਜੈਨ ਖਾਂ ਇਹ ਦੌੜਾ ਦਿੱਤਾ ਹੈ, ਇਹ ਦੌੜਾ ਹੀ ਦਿੱਤਾ ਹੈ ਨਾ, ਵੀ ਜਦੋਂ ਜਿਹੜੇ ਜਿਹਦੇ ਨਾਲ ਵੈਰ ਹੋਵੇ ਉੱਥੇ ਆ ਕੇ ਉਹ ਜਿਹੜਾ ਵੈਰੀ ਉਹ ਸਾਹਮਣੇ ਬੈਠਾ ਰਹੇ ਅਤੇ ਅਗਲਾ ਬੰਦਾ ਬੋਲਣਾ ਡਰ ਹੀ ਗਿਆ ਨਾ, ਫਿਰ ਸਾਇਆ ਹੀ ਹੋਇਆ। ਸਿੰਘ ਸਰਹੰਦ ਦੇ ਵਿੱਚ ਆਪ ਗਏ, ਵੇਖੋ ਚੱਲ ਗਏ, ਜੈਨ ਖਾਂ ਦਾ ਆਪਣਾ ਇਲਾਕਾ ਵੀ ਹੈ, ਫਿਰ ਵੀ ਇਹ ਡਰਦਾ ਮਾਰਾ ਬਾਹਰ ਨਾ ਨਿਕਲਿਆ। ਸਿੰਘ ਕਹਿਣ ਲੱਗੇ ਵੀ ਇਹ ਤਾਂ ਜਿਹੜਾ ਹੈ ਨਾ ਇਹ ਸਸਾ ਹੀ ਅਸੀਂ ਦੜਾਇਆ, ਇਹ ਸਾਇਆ ਹੀ ਦੜਾਇਆ ਹੋਇਆ, ਡਰ ਗਿਆ ਇਹ।
ਮਾਰਿਓ ਫਿਰ ਅਬ ਫਰੋ ਪਾਇਓ,
ਮਾਰਿਓ ਫਿਰ ਅਬ ਫੇਰੋ ਪਾਇਓ, ਇੱਥੇ ਫੇਰੋ ਪਾਠ ਜਿਹੜਾ ਸ਼ੁੱਧ ਹੈ ਵੀ ਫੇਰਾ ਦੇ ਪਾਇਆ ਹੀ ਹੈ ਅਤੇ ਇਹਨੂੰ ਜਿਹੜਾ ਹੁਣ ਮਾਰ ਕੇ ਉਹ ਜਾਣਾ ਚਾਹੀਦਾ ਹੈ।
ਦੋਹਰਾ ਸਿੰਘ ਮਲਖਈਏ ਸਦ ਪੁਛੇ,
ਉਦੋਂ ਸਿੰਘਾਂ ਨੇ ਆ ਮਲਖਈਏ ਜਿਹੜੇ ਸਰਹੰਦ ਦੇ ਇਲਾਕੇ ਦੇ ਲਾਗੇ ਰਹਿਣ ਵਾਲੇ ਸਨ ਉਹਨਾਂ ਨੂੰ ਸੱਦ ਕੇ ਪੁੱਛਿਆ,
ਜੋ ਸਿੰਘ ਉਹਾਂ
ਥੋਏ, ਜਿਹੜੇ ਉੱਥੇ ਸਿੰਘ ਰਹਿੰਦੇ ਸੀ ਆ ਲਾਗੇ ਲਾਗੇ ਪਿੰਡ ਸਰਹੰਦ ਦੇ ਉਹ ਹੈ ਤਾਂ ਗੁਰੂ ਘਰ ਨਾਲ ਮਿਲੇ ਹੋਏ ਸੀ, ਪਰ ਜਿੱਥੇ ਹੁਣ ਕਿਹਦਾ ਘਰ ਬਣਿਆ ਉਹਨੇ ਉੱਥੇ ਰਹਿਣਾ ਹੈ, ਉਹ ਸਰਕਾਰ ਦੇ ਹੱਕ ਵਿੱਚ ਉੱਥੇ ਰਹਿ ਰਹੇ ਸੀ ਨੇੜੇ ਤੇੜੇ, ਪਰ ਅੰਦਰ ਖਾਤੇ ਉਹ ਸਿੰਘਾਂ ਦੇ ਹਮਦਰਦੀ ਸਨ, ਉਹ ਜਿਹੜੇ ਰਹਿ ਰਹੇ ਸੀ ਉੱਥੋਂ ਦੇ ਇਲਾਕੇ ਦੇ ਸਰਹੰਦ ਇਲਾਕੇ ਦੇ ਉਹਨਾਂ ਨੂੰ ਸੱਦ ਕੇ ਸਿੰਘਾਂ ਨੇ ਪੁੱਛਿਆ,
ਦਸ ਦੁਸ਼ਟ ਮਰਵਾਇਓ, ਦਸ ਦੁਸ਼ਟ ਮਰਵਾਓ,
ਕਿਆ ਵੀ ਆ ਸਿੰਘੋ ਆ ਦੱਸੋ ਵੀ ਆ ਕੋਈ ਦੁਸ਼ਟ ਜਿਹੜਾ ਹੈ ਜਿਹੜਾ ਤੁਹਾਡੇ ਨਾਲ ਕੋਈ ਵਧੀਕੀ ਕਰਦਾ ਹੋਵੇ, ਆ ਸਰਹੰਦ ਨਾਲ ਤਾਂ ਸਾਡਾ ਵੈਸੇ ਵੈਰ ਹੈ, ਹੋਰ ਕੋਈ ਜਿਹੜਾ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੋਵੇ ਉਹ ਤੁਸੀਂ ਸਾਨੂੰ ਦੱਸੋ ਅਤੇ ਆ ਮਰਵਾਓ ਸਾਡੇ ਕੋਲ,
ਖਾਲਸੇ ਆਗੂ ਹੋਏ ਦੱਸੋਏ,
ਦਸ ਦੁਸ਼ਟ ਮਰਵਾਓ ਖਾਲਸੇ, ਕਿਆ ਵੀ ਖਾਲਸੇ ਨੂੰ ਦੱਸੋ ਅਤੇ ਆ ਦੁਸ਼ਟਾਂ ਨੂੰ ਮਰਵਾਓ,
ਆਗੂ ਹੋਏ ਦੱਸੋਏ,
ਅੱਗੇ ਹੋ ਦੱਸੋ, ਫਿਕਰ ਨਾ ਕਰੋ ਕਿਸੇ ਨੂੰ ਨਹੀਂ ਛੱਡਾਂਗੇ,
ਜੋ ਪਈ ਕੁੜੋਏ ਵਾਲ ਉਹ ਲੋਦੀ ਵਾਲ
ਘੜੂਏ ਵਾਲ ਪਿੰਡ ਹੈ ਆ ਮੋਰਿੰਡੇ ਤੋਂ 8 ਕਿਲੋਮੀਟਰ ਦੀ ਵਿੱਥ ਅਤੇ ਖਰੜ ਲਾਗੇ ਚੰਡੀਗੜ੍ਹ ਤੋਂ ਆਉਂਦਿਆਂ ਉੱਥੇ ਪੈਂਦਾ ਘੜੂਏ ਵਾਲ ਪਿੰਡ। ਇਹ ਘੜੂਏ ਵਾਲ ਪਿੰਡ ਦੇ ਗੁਰੂ ਹਰਿ ਰਾਏ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਹਰਿ ਰਾਏ ਮਹਾਰਾਜ ਇਸ ਪਿੰਡ ਵਿੱਚ ਗਏ ਸੀ ਜਦੋਂ ਇੱਥੋਂ ਦੇ ਲੁਹਾਰਾਂ ਨੇ ਜਿਹੜੀ ਉਹ ਸਤਿਗੁਰੂ ਜੀ ਦੀ ਸੇਵਾ ਕੀਤੀ। ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਭਾਈ ਤੁਹਾਡਾ ਜਿਹੜਾ ਲੋਹਾ ਹੈ ਨਾ ਉਹ ਵੀ ਸੋਨੇ ਦੇ ਭਾਅ ਵਿਕਿਆ ਕਰੇਗਾ। ਅੱਜ ਉਹ ਗੁਰੂ ਜੀ ਦੇ ਬਚਨ ਵਰਤ ਰਹੇ ਆ। ਘੜੂਏ ਵਾਲ ਪਿੰਡ ਜੀ ਅੱਜ ਜਿੰਨਾ ਸਰਬਲੋਹ ਦਾ ਬਾਟੇ ਕੜੇ ਬਹੁਤੇ ਉੱਥੇ ਬਣਦੇ ਆ। ਦੇਸ਼ਾਂ ਵਿਦੇਸ਼ਾਂ ਵਿੱਚ ਦੁਨੀਆ ਭਰ ਦਾ ਜਿਹੜਾ ਸਮਾਨ ਸਰਬਲੋਹ ਦਾ ਉੱਥੋਂ ਜਾਂਦਾ ਹੈ। ਖਾਸ ਕਰਕੇ ਜਿਹੜਾ ਅੰਮ੍ਰਿਤ ਛਕਣ ਵਾਲੇ ਬਾਟੇ ਹੁੰਦੇ ਸਰਬਲੋਹ ਦੇ ਉਹ ਘੜੂਏ ਵਾਲ ਪਿੰਡ 'ਚੋਂ ਜਿਹੜੇ ਬਣਦੇ ਆ। ਇਹ ਘੜੂਏ ਵਾਲ ਪਿੰਡ ਦੇ ਸਿੰਘ ਸਨ ਗੁਰੂ ਘਰ ਜੀ ਨਾਲ ਜੁੜੇ ਹੋਏ। ਇਸੇ ਤਰ੍ਹਾਂ ਸਿੰਘਾਂ ਦੀ ਸਲੌਦੀ ਪਿੰਡ ਹੈ ਸਰਹੰਦ ਦੇ ਕੋਲ, ਜਿਨ੍ਹਾਂ ਵਿੱਚੋਂ ਸਿੰਘ ਬਾਬਾ ਬੰਦਾ ਸਿੰਘ ਜੀ ਨਾਲ ਮਿਲ ਕੇ ਜਿਨ੍ਹਾਂ ਨੇ ਬੜੀ ਜੰਗ ਕੀਤੀ ਹੈ, ਉਹ ਸਾਰੇ ਜਿਹੜੇ ਸਿੰਘ ਸਨ ਉਹਦੇ ਮੁੱਢ ਕਦੀਮਾਂ ਤੋਂ ਹੀ ਆ ਮੁੱਢ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸੀ, ਸਿੰਘਾਂ ਨਾਲ ਹੀ ਸਨ। ਘੜੂਏ ਵਾਲ ਪਿੰਡ ਦੇ ਸਿੰਘਾਂ ਨੇ ਅਤੇ ਸਿੰਘਾਂ ਦੀ ਸਲੌਦੀ ਜਿਹੜਾ ਪਿੰਡ ਸੀ ਉੱਥੋਂ ਦੇ ਰਹਿਣ ਵਾਲਿਆਂ ਨੇ ਦੋਵਾਂ ਨੇ ਮਿਲ ਕੇ ਗੱਲ ਕਹੀ ਖਾਲਸੇ ਨੂੰ ਮੁਰੰਡੋ ਅਹੀ। ਕਿਹਾ ਵੀ ਖਾਲਸਾ ਜੀ ਸਰਹੰਦ ਦੇ ਜਿਹੜੀ ਦੁਸ਼ਟ ਉਹ ਤਾਂ ਹੈ ਹੀ ਹੈ, ਆ ਸਭ ਤੋਂ ਵੱਡੀ ਜਿਹੜੀ ਦੁਸ਼ਟ ਹੈ ਨਾ ਦੁਸ਼ਟ ਇਲਾਕਾ ਹੈ ਉਹ ਮੋਰਿੰਡਾ ਸ਼ਹਿਰ ਹੈ।
ਸਾਹਿਬਜ਼ਾਦੇ ਜਿਹਨੇ ਫੜਾਏ,
ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਜਿਹੜਾ ਵਜ਼ੀਰ ਖਾਨ ਕੋਲ ਫੜਾਇਆ ਸੀ, ਆ ਜਾਨੀ ਖਾਂ ਅਤੇ ਮਾਨੀ ਖਾਂ, ਇਹਨਾਂ ਨੇ ਗੰਗੂ ਦੇ ਕਹਿਣ ਕਰਕੇ ਅਤੇ ਜਾਨੀ ਖਾਂ ਅਤੇ ਮਾਨੀ ਖਾਂ ਨੇ ਮਾਤਾ ਗੁਜਰ ਕੌਰ ਜੀ ਨੂੰ, ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਇਹ ਮੋਰਿੰਡੇ ਲਿਆਂਦਾ ਸੀ। ਇਹ ਮੋਰਿੰਡੇ ਲਿਆ ਕੇ ਇੱਥੇ ਕੋਤਵਾਲ ਸੀ ਤੁਰਕਾਂ ਦੀ, ਇੱਥੇ ਕੈਦ ਕੀਤਾ, ਇੱਥੋਂ ਗਾਲੀ ਸਰਹੰਦ ਪਹੁੰਚਾਇਆ ਸੀ। ਇਹ ਜਾਨੀ ਖਾਂ ਅਤੇ ਮਾਨੀ ਖਾਨ ਦਾ ਕੰਮ ਸੀ। ਉਹੀ ਇੱਥੇ ਗੱਲ ਕਹਿ ਰਹੇ ਹੈ ਵੀ ਖਾਲਸਾ ਜੀ ਜੇ ਸੋਧਣਾ ਹੀ ਹੈ ਕਿਸੇ ਨੂੰ ਅਤੇ ਆਪਾਂ ਮੋਰਿੰਡੇ ਦੇ ਜਿਹੜੇ ਆ ਲੋਕ ਜਿਨ੍ਹਾਂ ਨੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੂੰ ਜਿਹੜਾ ਸ਼ਹੀਦ ਕਰਾਇਆ ਪਹਿਲਾਂ ਇਹਨਾਂ ਨੂੰ ਸੋਧੀਏ ਤਾਂ ਹੀ ਉਹ ਵਜ਼ੀਰ ਖਾਨ ਨੇ ਜਿਹੜਾ ਉਹ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਸੀ। ਆ ਕਈ ਇੱਥੇ ਵਜ਼ੀਰ ਖਾਨ ਦਾ ਨਾਮ ਬਹੁਤ ਜਿਹੜੇ ਵਿਦਵਾਨ ਹੈ ਉਹ ਵਜ਼ੀਦ ਖਾਨ ਕਹਿ ਦਿੰਦੇ ਆ, ਵਜ਼ੀਦ ਖਾਨ ਜਿਹੜਾ ਹੋਰ ਹੋਇਆ ਹੈ, ਵਜ਼ੀਰ ਖਾਨ ਜਿਹੜਾ ਹੋਰ ਹੋਇਆ ਹੈ। ਇਸ ਤਰ੍ਹਾਂ ਸਾਹਿਬਜ਼ਾਦੇ ਨੂੰ ਜਿਹੜਾ ਸ਼ਹੀਦ ਕਰਨ ਵਾਲਾ ਹੈ ਉਹ ਵਜ਼ੀਰ ਖਾਨ ਹੈ, ਵਜ਼ੀਦ ਖਾਨ ਨਹੀਂ ਹੈ।
ਇਹ ਦੋਨਾਂ ਨੇ ਦਈ ਸਲਾਹ,
ਇਹ ਦੋਨਾਂ ਪਿੰਡਾਂ ਦੇ ਸਿੰਘਾਂ ਨੇ ਸਲਾਹ ਦਿੱਤੀ ਖਾਲਸੇ ਨੂੰ
ਮਾਰੋ ਯਾਹੇ ਅਬ ਛੱਡੋ ਨਾਹੀ।
ਖਾਲਸਾ ਜੀ ਇਹਨਾਂ ਨੂੰ ਮਾਰੋ, ਇਹਨਾਂ ਨੂੰ ਨਾ ਛੱਡੋ, ਹੁਣ ਬੜਾ ਸਮਾਂ ਲੰਘ ਗਿਆ, ਕਦੀ ਇਹਨਾਂ ਦੀ ਨਹੀਂ ਵਾਰੀ ਆਈ।
ਜੱਸਾ ਸਿੰਘ ਕਛ ਚਹਿ ਟਲਾਇਆ।
ਭਾਈ ਜੱਸਾ ਸਿੰਘ ਕੁਝ ਟਾਲਣਾ ਚਾਹੁੰਦੇ ਸਨ, ਉਹ ਸੋਚਦੇ ਸੀ ਵੀ ਹਜੇ ਤਾਂ ਸਾਡੇ ਆ ਪਹਿਲੇ ਜ਼ਖਮ ਨਹੀਂ ਸਾਡੇ ਭਰੇ, ਆ ਘੱਲੂ ਘਾਰੀ ਦਾ ਜਿਹੜਾ ਨੁਕਸਾਨ ਹੋਇਆ ਹੈ ਕਿ ਜੇ ਅਸੀਂ ਇੱਥੇ ਜੰਗ ਯੁੱਧ ਸ਼ੁਰੂ ਕਰ ਦਿੱਤਾ ਤਾਂ ਕਿਤੇ ਲੜਾਈ ਫਿਰ ਨਾ ਲੰਮੀ ਪੈ ਜੇ। ਫਿਰ ਵੀ ਭਾਈ ਜੱਸਾ ਸਿੰਘ ਉਹ ਸਰਦਾਰ ਸਨ ਜਿਹੜਾ ਮੁਖੀਆ ਹੁੰਦਾ, ਉਹਨੂੰ ਸਭ ਤਰ੍ਹਾਂ ਦੀ ਫਿਕਰ ਹੁੰਦੀ ਹੈ। ਭਾਈ ਜੱਸਾ ਸਿੰਘ ਦੇ ਗੱਲ ਟਾਲਣੀ ਚਾਹੁੰਦੇ ਸਨ। ਸੋਚਦੇ ਸੀ ਵੀ ਆ ਜੈਨ ਖਾਂ ਪਠਾਨ ਗਿਲਜਿਆਂ ਵਿੱਚੋਂ ਹੀ ਹੈ ਜਿਹੜਾ ਸੂਬਾ ਸਰਹੰਦ ਹੈ, ਅਤੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਵੀ ਕੋਈ ਬਹੁਤੀ ਦੂਰ ਨਹੀਂ ਗਈ ਹੈ, ਉਹ ਵੀ ਨੇੜੇ ਹੀ ਹੈ, ਜੇ ਕਿਤੇ ਇੱਥੇ ਲੜਾਈ ਹੋ ਗਈ ਤਾਂ ਫਿਰ ਅੱਗੇ ਵਾਲਾ ਕੰਮ ਨਾ ਹੋ ਜਾਵੇ। ਇਸੇ ਗੱਲ ਪਿੱਛੇ ਉਹ ਸੰਕੋਚ ਕਰਦੇ ਸਨ।
ਜੋ ਸਾਂਝ ਲੋਹ ਟੁੱਟੇ ਨਗਰਾਮ,
ਅਜੇ ਸ਼ਾਮ ਤੱਕ ਆ ਮਰਿੰਡੇ 'ਤੇ ਚੜ੍ਹਾਈ ਕਰ ਦਿੱਤੀ, ਲੜਾਈ ਸ਼ੁਰੂ ਕਰ ਦਿੱਤੀ ਅਤੇ ਸ਼ਾਮਾਂ ਤੱਕ ਇਹ ਫਤਿਹ ਨਾ ਹੋਇਆ ਮਰਿੰਡਾ। ਆ ਕਿਸੇ ਵੇਲੇ ਇੱਦਾਂ ਗੱਲ ਬਣ ਜਾਂਦੀ ਹੈ ਨਾ, ਉਹ ਕੰਮ ਸ਼ੋਅ ਲਈਦਾ, ਮੁੜ ਕੇ ਮੁੱਕਣ 'ਚ ਨਹੀਂ ਆਉਂਦਾ, ਪਤਾ ਨਹੀਂ ਲੱਗਦਾ ਵੀ ਸ਼ੋਅ ਕਿਵੇਂ ਲਿਆ ਹੈ। ਅਤੇ ਕਿਸੇ ਵੇਲੇ ਲੜਾਈ ਇਹੋ ਜਿਹੀ ਪੈ ਜਾਂਦੀ ਹੈ ਵੀ ਉਹ ਫਿਰ ਸਾਲਾਂ ਬੱਧੀ ਲੱਗ ਜਾਂਦੇ ਹੈ, ਅਤੇ ਲੜਾਈ ਦੇ ਇੱਕ ਦਿਨ ਨਹੀਂ ਮਾਣ ਹੁੰਦੀ। ਭਾਈ ਜੱਸਾ ਸਿੰਘ ਕਹਿੰਦੇ ਵੀ ਜੇ ਕਿਤੇ ਸ਼ਾਮਾਂ ਤੱਕ ਆ ਮਰਿੰਡਾ ਪਿੰਡ ਫਤਿਹ ਨਾ ਹੋਇਆ, ਗਿਲ ਜੇ ਰਾਤੋਂ ਰਾਤ ਆ ਕੇ ਅਤੇ ਇੱਥੇ ਉਹ ਇਹਨਾਂ ਦੀ ਮਦਦ ਵਾਸਤੇ ਤਿਆਰ ਹੋ ਕੇ ਪਹੁੰਚ ਜਾਣਗੇ।
ਉਨਕੀ ਮੌਤ ਆਣ ਭਈ ਨੇੜੇ,
ਪਰ ਮਰਿੰਡੇ ਪਿੰਡ ਵਾਲੇ ਦੀ ਜਿਹੜੀ ਮੌਤ ਨੇੜੇ ਆਈ ਸੀ, ਹੁਣ ਹੋਣੀ ਨੂੰ ਕੌਣ ਰੋਕੇ,
ਕੌਣ ਸਕੇ ਹੁਣ ਹੋਣੀ ਫੇਰੇ।
ਜਿਨ੍ਹਾਂ ਦੀ ਮੌਤ ਸਿਰ ਚੜ੍ਹ ਬੋਲਦੀ ਹੋਵੇ ਉਹਨਾਂ ਦੀ ਮੌਤ ਨੂੰ ਕੌਣ ਪਰੇ ਸਕਦਾ ਹੈ, ਉਹ ਮੌਤ ਹੀ ਮੂੰਹ ਗੱਲਾਂ ਕਢਾਉਂਦੀ ਹੈ।
ਵਹਿ ਹੋਣੀ ਥੀ ਇਮਹੀ ਗੱਲ,
ਉਹ ਗੱਲ ਹੋਣੀ ਐਸੀ ਸੀ,
ਅਕਾਲੋ ਬਹੀਰ ਪਇਓ ਉਧਰੇ ਚੱਲ,
ਅਕਾਲ ਪੁਰਖ ਪਰਮੇਸ਼ਰ ਦੀ ਮਿਹਰ ਨਾਲ ਉਹ ਮਹਾਰਾਜ ਦੀ ਮਰਜ਼ੀ ਸੀ, ਇਹ ਜਿਹੜਾ ਖਾਲਸਾ ਵੀਰ ਉਹ ਮਰਿੰਡੇ ਪਿੰਡ ਵਾਲੀ ਚੱਲ ਪਿਆ।
ਦੋਹਰਾ ਜੋ ਹੋਣੀ ਸੋ ਹੋਤ ਹੈ,
ਜਿਹੜੀ ਪਾਈ ਹੋਣੀ ਹੈ ਅਤੇ ਹੋਣੀ ਹੋਣੀ ਹੈ, ਮਾਈ ਹੋਣ ਹਾਰ ਸੋ ਹੋਈ ਹੈ, ਕਿ ਜਿਹੜੀ ਹੋਣੀ ਹੈ, ਜਿਹੜੀ ਮੌਤ ਕਿਸੇ ਦੀ ਨੇੜੇ ਆਈ ਹੋਵੇ ਉਹ ਤਾਂ ਹੋਣੀ ਹੋਣੀ ਹੈ।
ਜਿੱਤ ਕਿੱਤ ਤਿੱਤ ਤਤਬੀਰ,
ਆ ਜਿੱਥੇ ਕਿਤੇ ਵੀ ਆ ਕਿਸੇ ਵੀ ਤਰੀਕੇ ਦੇ ਨਾਲ ਉਹ ਤਰੀਕਾ ਜਿਹਾ ਬਣੀ ਜਾਂਦਾ ਹੈ।
ਸਮਾਂ ਪਹੁੰਚਿਓ ਆਣ ਤੋਂ,
ਉਹ ਸਮਾਂ ਹੀ ਪਹੁੰਚ ਗਿਆ ਸੀ ਆਣ ਕੇ ਮਰਿੰਡੇ ਵਾਲਿਆਂ ਦਾ,
ਮੁਰੰਡਣ ਰੰਗੜਨ ਅਖੀਰ,
ਮਰਿੰਡੇ ਪਿੰਡ ਦੇ ਰੰਗੜਾਂ ਦਾ ਅਖੀਰੀ ਸਮਾਂ ਆ ਗਿਆ ਸੀ। ਇਹ ਜਦੋਂ ਮੌਤ ਆਉਂਦੀ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਉੱਥੇ, ਦੇਸ਼ ਕਾਲ ਵਸਤੂ, ਦੇਸ਼ ਮਤਲਬ ਇਲਾਕਾ ਜਿੱਥੇ ਮੌਤ ਹੋਣੀ ਹੋਵੇ, ਵਸਤੂ ਜਿਹਦੇ ਨਾਲ ਹੋਣੀ ਹੋਵੇ, ਜਿਹਦੇ ਸ਼ਸਤਰ ਨਾਲ, ਬਿਮਾਰੀ ਨਾਲ, ਫਿਰ ਕਾਲ ਜਦੋਂ ਸਮਾਂ ਉੱਥੇ ਆ ਕੇ ਮਿਲ ਜੇ। ਆ ਜਿਵੇਂ ਐਕਸੀਡੈਂਟ ਹੋ ਜਾਂਦਾ, ਉਹ ਦੇਸ਼ ਵਸਤੂ ਕਾਲ ਤਿੰਨੇ ਚੀਜ਼ਾਂ ਹੋਣ ਫਿਰ ਬੰਦੇ ਦੀ ਮੌਤ ਹੁੰਦੀ। ਦੇਸ਼ ਕੀ ਵੀ ਇਲਾਕਾ ਆ ਗਿਆ ਉੱਥੇ ਐਕਸੀਡੈਂਟ ਉਹਦਾ ਹੋਣਾ ਸੀ, ਵਸਤੂ ਕੀ ਵੀ ਉਹ ਕਾਰ 'ਚ ਕਾਰ ਵੱਜਣੀ ਸੀ ਇਹ ਵਸਤੂ ਹੋ ਗਈ, ਅਤੇ ਦੇਸ਼ ਵਸਤੂ ਕਾਲ, ਕਾਲ ਹੁੰਦਾ ਸਮਾਂ, ਵੀ ਉਸ ਸਮੇਂ 'ਤੇ ਹੋਣੀ ਸੀ ਉਸ ਥਾਂ 'ਤੇ ਉਸ ਵਸਤੂ ਨਾਲ, ਇਹ ਤਿੰਨੇ ਚੀਜ਼ਾਂ ਜਦੋਂ ਬਣ ਜਾਣ ਫਿਰ ਬੰਦੇ ਦੀ ਮੌਤ ਆ ਜਾਂਦੀ ਹੈ। ਇਹ ਮਰਿੰਡੇ ਵਾਲਿਆਂ ਦੇ ਉਹ ਦੇਸ਼ ਵਸਤੂ ਕਾਲ ਇਕੱਠਾ ਹੋਇਆ ਪਿਆ ਸੀ, ਅਤੇ ਖਾਲਸੇ ਦਾ ਉਹ ਰੱਬ ਵੱਲੋਂ ਸਮਾਂ ਜੇ ਬਣ ਗਿਆ, ਉਹਨਾਂ ਨੇ ਮੂੰਹ ਹੀ ਉਹ ਮਰਿੰਡੇ ਵੱਲ ਕਰ ਲਿਆ। ਫਿਰ ਮਰਿੰਡਿਆਂ ਨਾਲ ਜਿਵੇਂ ਸਿੰਘਾਂ ਦੀ ਭੇਡ ਹੋਈ, ਉਹ ਆਪ ਜੀ ਆਉਣ ਵਾਲੇ ਦੀਵਾਨਾਂ 'ਚ ਸਰਵਣ ਕਰਨਾ ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਹੈ ਜੀ।
ਦੋਹਰਾ ਜੋ ਹੋਣੀ ਸੋ ਹੋਤ ਹੈ, ਜਿੱਤ ਕਿਤ ਤਿੱਤ ਤਤਬੀਰ, ਸਮਾਂ ਪਹੁੰਚਿਓ ਆਣ ਤੋਂ, ਮੁਰੰਡਣ ਰੰਗੜਨ ਅਖੀਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਭਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁੱਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹਹਿ ਬੀ ਹੋਮਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸਿਮਦੇ, ਗੁਰ ਪਾਰ ਉਤਾਰਨ ਹਾਰ, ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।